मित्र प्यारेनो हाल मुरीदां दा कहना मित्र प्यारे नो हाल मुरीदां दा कहना मित्र प्यारे नो हाल मुरीदां दा कहना हाल मुरीदां दा कहना हाल मुरीदां दा कहना हाल मुरीदां दा कहना मुरीदां दा कहना मित्र प्यारे बिन रोग रजाइयां दा ओढ़ण पुत बिन रोग रजाइयां दा ओढ़ण नाग निवासां दे रहना नाग निवासा दे रहना पिता जी
नाग निवासा दे रहना
गुरु गोबिंद सिंह जी नाग निवासा दे रहना पिता जी नाग निवासा दे रहना सूल सुराई खंजर प्याला सूल सुराई खंजर प्याला बिंगत साइयां दा सैना बिंगत साइयां दा सैना बिंगत साइयां दा सैना यारड़े दा सानू सफर चंगा अंदरों मंगियो मित्र प्यारे हाल मुरीदां अंदरों मित्र हाल मुरीदां दा कहना मुरीदां दा कहना हाल मुरी हाल मुरी प्यारे नोहर मुरी का मित्र मित्र प्यारे नो हाल मुरी का कहना कहना हाल मुरी का कहना कहना मौन करे आवो करो जो दरिया मौन कर आवो करो जो दरिया मान करो अब माने बोलो भूल चूक तेरी प्रचरिया मौन कर आवो करो जो दरिया हाल मुरी तंता कहना नेत्र पुनीत पै दर्श देखे माथे परों रवाल रस रस गुण गावो ठाकुर के और हृदय बसो गोपाल हाल मुरी का कहना हाल मुरी का कहना विसरनाई दत्तारे अपना नाम ले गल्ला करो गुरु गोबिंद सिंह जी विसरनाई दत्तारे अपना नाम ले गुण गावा दिन रात नानक जाओ एहो हाल मुरीदां दा कहना तुम करो दया मेरे साईं तुम करो दया मेरे साईं ऐसी मती दे मेरे ठाकुर सदा सदा तू प्याई हाल मुरी दा कहना दो कर जोड़ मांगो एक दाना दो कर जोड़ मांगो एक दाना साहब तुठे पावा सास सास नानक यारा दे आठ कैर गुण गावा हाल मुरी दादा कहना हाल मुरी दादा कहना से संयोग करो मेरे प्यारे संयोग करो मेरे प्यारे गुरु गोबिंद सिंह जी गुरु गोबिंद सिंह जी ਤੇ ਕਿਰਪਾ ਕਰੋ। ਸੇ ਸੰਜੋਗ ਕਰੋ ਮੇਰੇ ਪਿਆਰੇ, ਮੇਰੇ ਪਿਆਰੇ, ਸਭ ਕੀ ਤੁਮਰੇ ਹਾਥ ਪ੍ਰਭ। ਸੇ ਸੰਜੋਗ ਕਰੋ ਮੇਰੇ ਪਿਆਰੇ, ਸਭ ਕੀ ਤੁਮਰੇ ਹਾਥ ਪ੍ਰਭ, ਆਪ ਕਰੇ ਕਰਾਏ, ਸੇ ਸੰਜੋਗ ਕਰੋ ਮੇਰੇ ਪਿਆਰੇ। ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਸੇ ਸੰਜੋਗ ਕਰੋ ਮੇਰੇ ਪਿਆਰੇ। ਸਭਨਾ ਉੱਪਰ ਨਜ਼ਰ ਹੈ ਤੇਰੀ, ਕਿਸੇ ਥੋੜੀ ਕਿਸੇ ਕਨੇਰੀ, ਗੁਰੂ ਗੋਬਿੰਦ ਸਿੰਘ ਜੀ। ਸੇ ਸੰਜੋਗ ਕਰੋ ਮੇਰੇ ਪਿਆਰੇ,
ਸੇ ਸੰਜੋਗ।
ਕਿਸ ਨੂੰ ਕਹੀਏ ਨਾਨਕਾ, ਸਭ ਕਿਤੇ ਆਪੇ ਆਪ। ਸੇ ਸੰਜੋਗ ਕਰੋ ਮੇਰੇ ਪਿਆਰੇ, ਗੁਰੂ ਗੋਬਿੰਦ ਸਿੰਘ ਜੀ। ਸੇ ਸੰਜੋਗ ਕਰੋ ਮੇਰੇ ਪਿਆਰੇ, ਕਰੋ ਮੇਰੇ ਪਿਆਰੇ, ਕਰੋ ਮੇਰੇ ਪਿਆਰੇ, ਕਰੋ 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 ਕਰੋ। ਸੇ ਸੰਜੋਗ ਕਰੋ ਮੇਰੇ ਪਿਆਰੇ, ਮੇਰੇ ਪਿਆਰੇ, ਮੇਰੇ ਪਿਆਰੇ। ਜਿਤ ਰਸਨਾ ਹਰ ਨਾਮ ਉਚਾਰੇ, ਮਿੱਤਰ ਪਿਆਰੇ ਮਿਲੇ ਜੁੜ ਜੋ
ਵਾਹਿਗੁਰੂ,
ਸਾਡਾ ਰੱਬ ਕਲਗੀਆਂ ਵੱਲ ਆਈਏ।
ਵਾਹਿਗੁਰੂ,
ਅਸੀਂ ਕਲਗੀ ਵਾਲੇ ਨੂੰ ਹਾਲ ਕਹਿਣਾ।
ਇੱਕ ਪੋਰੀ ਨਾ ਵਿਛੋੜ,
एक पोरी नाम जोड़,
एक पोरी नाम जोड़,
ये तू मित्र सड़ना बड़ी वड्डी दात दे, जे तू मित्र असाड़ा गुरु गोबिंद सिंह जी, जे तू मित्र असाड़ा एक पोरी मित्र प्यारे सारे गुरमुख
मित्र प्रिया
गुरमुखा जो गुरु से ਸਿੱਖ ਲੈ ਮਨ ਜਿਣਦੇ ਜੋ ਗੁਰ ਸਿੱਖ ਲੈ ਮਨ ਜਿਣਦੇ ਸਭ ਤੋਂ ਵੱਡੇ
ਵੱਡੇ ਪਹਾੜ ਗੁਰਸਿੱਖਾਂ ਦੇ
ਜੋ ਗੁਰ ਚਰਣੀ ਸਿੱਖ ਪੜਦੇ ਆ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਲੜੀਵਾਰ ਪ੍ਰਕਰਣ ਸੰਗਤ ਨੇ ਸਿਰ ਤੇ ਹੱਥ ਰੱਖਿਆ, ਤੇਰਾਂ ਤਰ੍ਹਾਂ ਦੀ ਦਇਆ ਆਪ ਜੀ ਨੇ ਸੇਵਾ ਲਈ। ਤੁਸੀਂ ਹੱਥ ਰੱਖਿਆ ਤੇਰਾਂ ਜੁਗਤੀਆਂ ਅਰਦਾਸ ਦੀਆਂ, ਹੁਣ ਇਹ ਨਵਾਂ ਪ੍ਰਕਰਣ ਸ਼ੁਰੂ ਹੋਇਆ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ 'ਚ ਐਡਾ ਵੱਡਾ ਫੈਸਲਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਅਰਬਾਂ ਪਤੀ ਬੈਠੇ ਨੇ, ਕਰੋੜਾਂ ਪਤੀ ਬੈਠੇ ਨੇ ਧਰਤੀ ਤੇ, ਹਜ਼ਾਰ ਹਜ਼ਾਰ, ਦਸ ਦਸ ਹਜ਼ਾਰ, ਵੀਹ ਹਜ਼ਾਰ ਗਜ ਦੀਆਂ ਕੋਠੀਆਂ ਲੈ ਬੈਠੇ ਹੋਏ, ਜਿਨ੍ਹਾਂ ਦੇ ਘਰ ਸੱਤ ਸੱਤ ਪੁੱਤਰ ਨੇ ਉਹ ਵੀ ਧਰਤੀ 'ਤੇ ਬੈਠੇ ਨੇ, ਪਰ ਮਹਾਰਾਜ ਨੇ ਸਾਰਿਆਂ ਨੂੰ ਹੀ ਪਿੱਛੇ ਪਾ ਕੇ ਆਖਿਆ ਸਾਰਿਆਂ ਤੋਂ ਵੱਡੇ ਭਾਗ ਗੁਰੂ ਸਿੱਖ ਦੇ ਨੇ। ਗੱਜ ਕੇ ਆਖੋ ਸਤਨਾਮ। ਗੁਰਸਿੱਖ ਦੀ ਨਿਸ਼ਾਨੀਆਂ ਕੀ ਨੇ? ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਅਤੇ ਇਹ ਪ੍ਰਕਰਣ 2 ਸਾਲ ਵੀ ਚੱਲਦਾ ਰਹੇ ਤਾਂ ਮੁੱਕਣਾ ਨਹੀਂ, ਇੰਨੀਆਂ ਨਿਸ਼ਾਨੀਆਂ। ਗੱਜ ਕੇ ਆਖੋ ਸਤਿਗੁਰੂ। ਕੁਝ ਕੁਝ ਨਿਸ਼ਾਨੀਆਂ ਇਹਨਾਂ ਵਿੱਚੋਂ ਵਾਹਿਗੁਰੂ ਸੇਵਾ ਲਵੇ ਤਾਂ ਕਿ ਸਾਡੇ ਅੰਦਰ ਚਾਨਣਾ ਹੋ ਸਕੇ। ਬਈ ਮੈਂ ਕਿੰਨੇ ਕੁ ਕਦਮ ਤੁਰਿਆ ਹੋਇਆ, ਕਿੰਨਾ ਕੁ ਮੈਂ ਚੱਲਿਆ ਵਾਂ ਗੁਰਸਿੱਖੀ 'ਤੇ, ਕਈ ਵਾਰੀ ਕਦਮ 10 ਚੱਲਿਆ ਹੁੰਦਾ ਅਤੇ ਸਮਝਦਾ ਮੈਂ ਕਈ ਮੀਲ ਤੁਰ ਚੁੱਕਾ। ਗੱਜ ਕੇ ਆਖੋ ਸਤਨਾਮ। ਇਹ ਸੰਗਤ ਚ ਆਉਣ ਦਾ ਹੀ ਲਾਭ ਹੈ। ਮਨ ਪੁਣਿਆ ਜਾਵੇ ਮੈਂ ਕਿੰਨਾ ਕੁ ਚੱਲਿਆ, ਕਿੰਨਾ ਕੁ ਤੁਰਿਆ, ਚਾਨਣਾ ਹੋ ਜਾਵੇ। ਅੱਜ ਜਿਹੜਾ ਪਹਿਲਾ ਸ਼ਬਦ ਲੱਗਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਟਾਈਮ ਘੱਟ ਹੋਣ ਕਰਕੇ ਹੀ ਤਾਂ ਦਿਲ ਕਰਦਾ ਸੀ। ਉਹ ਜਿਹੜੀ ਪੁਕਾਰ ਫਰੀਦ ਜੀ ਨੇ ਕੀਤੀ ਹੈ ਅਸੀਂ ਵੀ ਕਰੀਏ। ਫਰੀਦ ਜੀ ਨੇ ਆਹ ਪੁਕਾਰਾਂ ਕੀਤੀਆਂ ਸੀ, ਕਰ ਕਿਰਪਾ, ਕਰ ਕਿਰਪਾ, ਕਰ ਕਿਰਪਾ, ਅਤੇ ਆਵਾਜ਼ ਆਈ ਕਿਹੜੀ ਕਿਰਪਾ ਮਗਰ? ਉਹਨਾਂ ਕਿਹਾ ਸੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਮੈਨੂੰ ਸੰਗਤ ਦੇ ਨਿਰੰਕਾਰ। ਜਦੋਂ ਸੰਗਤ ਮਿਲ ਗਈ ਅੱਲਾ ਆਪੇ ਹੀ ਮਿਲ ਗਿਆ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਵੇਲੀ। ਸੰਗਤ ਇੰਨੀ ਜ਼ਰੂਰੀ ਹੈ। ਸੰਗਤ 'ਚ ਕੱਚੀ ਵਾਲਾ ਵੀ ਰਸ ਲੈਂਦਾ, ਐੱਮ ਏ ਵਾਲਾ ਵੀ ਰਸ ਲੈਂਦਾ, ਪੰਜਵੀਂ ਵਾਲਾ ਵੀ ਰਸ। ਸਤ ਸੰਗਤ ਵਿੱਚ ਆ ਕੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਉਹ ਨਿਸ਼ਾਨੀਆਂ ਦੀ ਸੇਵਾ ਲੈਣੀ, ਅਤੇ ਅੱਜ ਦੂਜੀ ਨਿਸ਼ਾਨੀ ਦੀ ਵਾਰੀ ਹੈ। ਕਈ ਨਵੇਂ ਆਏ ਹੁੰਦੇ ਨੇ, ਪਹਿਲੀ ਨਿਸ਼ਾਨੀ ਕੇਵਲ ਬੋਲ ਕੇ, ਜੋ ਇਸ ਤੋਂ ਪਿਛਲੇ ਵੀਰਵਾਰ ਸਾਂਝੀ ਹੋਈ ਸੀ। ਗੁਰਸਿੱਖ ਦੀ ਪਹਿਲੀ ਨਿਸ਼ਾਨੀ ਹਰ ਵੇਲੇ ਸੁਚੇਤ ਰਹਿ ਕੇ ਸਵਾਸਾਂ ਨੂੰ ਸਫਲਾ ਕਰਦਾ, ਗੱਜ ਕੇ ਆਖੋ ਸਤਨਾਮ। ਇਹਨੂੰ ਇਹ ਵੀ ਕਹਿ ਸਕਦੇ ਹੋ, ਹਰ ਵੇਲੇ ਸੁਚੇਤ ਰਹਿ ਕੇ ਸਵਾਸਾਂ ਨੂੰ ਸੰਭਾਲਦਾ ਹੈ। ਇਹ ਗਿਣ ਕੇ ਮਿਲੇ ਨੇ। ਜਿੱਥੋਂ ਲੁਧਿਆਣੇ ਜਾਂਦਾ ਤਾਂ ਸੁਚੇਤ ਹੋ ਜਾਂਦਾ, ਢਾਈ ਘੰਟੇ ਲੱਗਣੇ ਨੇ। ਕੋਸ਼ਿਸ਼ ਕਰਾਂ ਇਹ ਢਾਈ ਘੰਟੇ ਵਿੱਚ ਯਾਰਾਂ ਪੜ ਜਪਜੀ ਸਾਹਿਬ ਹਾਜ਼ਰੀ ਲਾ ਲਵਾਂ। ਜੇ ਕਿਧਰੇ ਹੋਰ ਕਾਰਜ ਲਈ ਸਫ਼ਰ ਨਿਕਲਦਾ ਤਾਂ ਤਾਂ ਵੀ ਮੈਂ ਤਾਂ ਇੱਥੋਂ ਤਾਂ ਕਹਾਂਗਾ ਕਿ ਜਿਹੜਾ ਗੁਰਸਿੱਖ ਵਿਆਹ ਸ਼ਾਦੀ 'ਤੇ ਵੀ ਚਲਾ ਜਾਵੇ, ਭਾਵੇਂ ਬਹੁਤ ਦੁਨੀਆ ਕਿਸੇ ਗਾਣ ਵਜਾਣ 'ਚ ਮਸਤ ਹੋਏਗੀ, ਲੇਕਿਨ ਉਹ ਅੰਦਰ ਕਿਸੇ ਹੋਰ ਕੇਂਦਰ ਨਾਲ ਜੁੜਿਆ ਹੋਏ, ਉਹ ਆਪਣੇ ਸਵਾਸਾਂ ਨੂੰ ਸੁਚੇਤ ਰਹਿ ਕੇ ਸਫਲ ਕਰ ਰਿਹਾ ਹੋਏਗਾ, ਸੰਭਾਲ ਰਿਹਾ ਹੋਏਗਾ। ਟੀਵੀ 'ਤੇ ਮੈਂ ਕੀ ਵੇਖਣਾ ਕੀ ਨਹੀਂ ਵੇਖਣਾ, ਕੀ ਵੇਖਣ ਨਾਲ ਸਵਾਸ ਬਿਰਥਾ ਜਾਂਦੇ ਨੇ, ਕੀ ਵੇਖਣ ਨਾਲ ਸਵਾਸ ਸਫਲੇ ਹੁੰਦੇ ਨੇ, ਇਹ ਸੁਚੇਤ ਰਹਿੰਦਾ। ਇਹ ਗੁਰਸਿੱਖ ਦੀ ਪਹਿਲੀ ਨਿਸ਼ਾਨੀ। ਕਾਰੋਬਾਰ ਦਾ ਖਲੇਰਾ ਮੈਂ ਕਿੰਨਾ ਕੁ ਪਾਉਣਾ ਕਿ ਮੇਰੇ ਸਵਾਸ ਕਿਤੇ ਬਿਰਥਾ ਨਾ ਚਲੇ ਜਾਣ। ਇਹ ਮੇਰੇ ਨਾਲ ਵੀ ਬੀਤਦੀ ਹੈ। ਕਈ ਵਾਰੀ ਪੰਜ ਬੰਦੇ ਸਾਹਮਣੇ ਬੈਠੇ ਹੁੰਦੇ ਆ, ਅਤੇ ਜੇ ਤਾਂ ਇੱਕ ਨਾਲ ਗੱਲ ਕਰ ਰਹੇ ਹਾਂ ਉਹਦੀ ਗੱਲ ਨੂੰ ਸਮਝੀ ਜਾਓ, ਲਿਖਣਾ ਲਿਖੀਏ, ਉਹਨੂੰ ਜਵਾਬ ਦੇਣਾ, ਹਿਸਾਬ ਮਿਲਣਾ, ਅਤੇ ਤੁਹਾਡਾ ਵਾਹਿਗੁਰੂ ਵਾਹਿਗੁਰੂ ਨਾਲ ਚੱਲ ਸਕਦਾ। ਉਹਦੀ ਸੁਣੋ ਇੱਕ ਮਿੰਟ ਬਾਅਦ, ਉਹਦੀ ਸੁਣੋ ਉਹਦੀ ਮਿੰਟ, ਉਹਦੀ ਸੁਣੋ ਜਰਾ ਜਰਾ। ਤੁਸੀਂ ਕਿਸੇ ਨਾਲ ਗੱਲਬਾਤ ਕਰਨ ਦਾ ਵੀ ਖਲੇਰਾ ਵਧਾ ਲਓ, ਫਿਰ ਵਿਸਰ ਜਾਂਦਾ। ਆਖੋ ਸਤਨਾਮ। ਗੁਰਸਿੱਖ ਸੁਚੇਤ ਰਹਿੰਦਾ ਵੀ ਮੈਨੂੰ ਜੇ ਕੁਝ ਅਕਾਊਂਟ ਵੀ ਮਿਲਣਾ ਪੈ ਰਿਹਾ, ਕਿਸੇ ਨਾਲ ਗੱਲ ਵੀ ਕਰਨੀ ਪੈ ਰਹੀ, ਤਾਂ ਉਹਨੂੰ ਇਸ ਵਿਧੀ ਨਾਲ ਕਰਾਂ ਅੰਦਰਲਾ ਰਸ ਨਾ ਹਿੱਲ ਜਾਵੇ, ਅੰਦਰਲਾ ਸਿਮਰਨ ਦੇ ਜਿਹੜੇ ਸਵਾਸ ਸੰਭਾਲਣ ਦੀ ਗੱਲ ਨਾ ਹਿੱਲ ਜਾਵੇ। ਔਰ ਮੈਂ ਵੇਖਿਆ ਵੀ ਕਈ ਵਾਰੀ ਇਹੋ ਜਿਹੀ ਹਿੱਲਦੀ ਹੈ, ਛੇ ਛੇ ਘੰਟੇ ਯਾਦ ਹੀ ਨਹੀਂ ਆਉਂਦਾ ਵਾਹਿਗੁਰੂ, ਛੇ ਛੇ ਘੰਟੇ ਬਾਅਦ ਆਏਗਾ ਯਾਦ। ਉਹ 12 ਵਜੇ ਯਾਦ ਸੀ ਸਿਮਰਨ, ਮੁੜ ਕੇ 6 ਵਜੇ। ਇਹ ਗੁਰਸਿੱਖ ਦੀ ਪਹਿਲੀ ਨਿਸ਼ਾਨੀ ਹਰ ਵੇਲੇ ਸੁਚੇਤ ਰਹਿ ਕੇ ਸਵਾਸਾਂ ਨੂੰ ਸਫਲਾ ਕਰਦਾ, ਸਵਾਸਾਂ ਨੂੰ ਸੰਭਾਲਦਾ। ਅੱਜ ਦੂਜੀ ਨਿਸ਼ਾਨੀ ਹੈ ਤਾਂ ਬੜੀ ਉੱਚੀ ਹੈ, ਕਿਉਂਕਿ ਸਾਰੀਆਂ ਨਿਸ਼ਾਨੀਆਂ ਉੱਚੀਆਂ ਹੀ ਆਉਣੀਆਂ, ਪਰ ਬਾਬਾ ਜੀ ਮਿਹਰ ਕਰਨ ਕੋਈ ਨਹੀਂ। ਆਪਾਂ ਭਾਵੇਂ 25 ਪੈਸੇ ਚੱਲੀਏ, 50 ਪੈਸੇ ਚੱਲੀਏ, ਗੁਰਸਿੱਖ ਦੀ ਦੂਜੀ ਨਿਸ਼ਾਨੀ ਮਹਾਰਾਜ ਸੇਵਾ ਲੈਣ। ਇੱਕ ਵਾਰੀ ਪੜ੍ਹੋ ਜੀ। ਸਭ ਤੋਂ ਵੱਡੇ ਪਹਾੜ ਸਭ ਤੋਂ ਵੱਡੇ ਚਰਣੀ ਸਿੱਖ ਪੜਦੇ ਆ
ਜੋ ਗੁਰ ਚਰਣੀ
ਸਿੱਖ ਦੀ ਪਹਿਲੀ ਨਿਸ਼ਾਨੀ ਸੁਚੇਤ ਹੋ ਕੇ ਸਵਾਸਾਂ ਨੂੰ ਸਫਲਾ ਕਰਦਾ ਸੰਭਾਲਦਾ। ਆ ਜਿੰਨੀ ਸੰਗਤ ਵੀਰਵਾਰ ਆਪ ਜੀ ਇੱਥੇ ਆਉਂਦੇ ਹੋ ਅਤੇ ਜਾਂ ਘਰਾਂ 'ਚ ਬਹਿ ਕੇ ਇਹ ਸਮਾਗਮ ਜਿਹੜੇ ਵੇਖਦੇ ਆ, ਕਿਤੇ ਗੁਰਸਿੱਖ ਦੀ ਪਹਿਲੀ ਨਿਸ਼ਾਨੀ ਨੂੰ ਸੰਭਾਲ ਲਓ। ਮੈਂ ਕਹਿੰਦਾ ਜਿੱਥੇ ਜਾਓਗੇ ਤੁਸੀਂ ਬਾਅਦ 'ਚ ਪਹੁੰਚੋਗੇ, ਕਲਗੀਆਂ ਲਾ ਪਹਿਲੇ ਪਹੁੰਚਿਆ। ਸੁਚੇਤ ਹੋਈਏ, 24 ਘੰਟੇ 'ਚੋਂ ਸੁਚੇਤ ਰਹਿਣਾ ਸ਼ੁਰੂ ਕਰਾਂਗੇ, ਭਾਵੇਂ ਹੌਲੀ ਹੌਲੀ ਘੰਟਾ ਰਹੀਏ, ਸਵਾ ਘੰਟਾ ਰਹੀਏ, ਫਿਰ 2 ਬਣ ਜਾਣ, 2.5 ਬਣ ਜਾਣ, ਫਿਰ 4 ਬਣ ਜਾਣ। ਸ਼ੁਰੂ ਤਾਂ ਹੋਈਏ ਸੁਚੇਤ ਰਹਿਣਾ, ਸਵਾਸਾਂ ਨੂੰ ਸੰਭਾਲਣ ਦੇ। ਗੁਰਸਿੱਖ ਦੀ ਦੂਜੀ ਨਿਸ਼ਾਨੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਗੱਜ ਕੇ ਆਖੋ ਸਤਨਾਮ। ਗੁਰਸਿੱਖ ਦੀ ਪਹਿਲੀ ਨਿਸ਼ਾਨੀ ਸੁਚੇਤ ਹੋ ਕੇ ਸਵਾਸਾਂ ਨੂੰ ਸਫਲਾ ਕਰਦਾ ਹੈ, ਸੰਭਾਲਦਾ। ਅਤੇ ਦੂਜੀ ਨਿਸ਼ਾਨੀ ਵੀ ਬੜੀ ਉੱਚੀ ਹੈ ਜੀ। ਗੁਰਸਿੱਖ ਦੀ ਦੂਜੀ ਨਿਸ਼ਾਨੀ, ਉਹ ਦੂਜੀ ਨਿਸ਼ਾਨੀ, ਗੁਰਸਿੱਖ ਦੀ ਦੂਜੀ ਨਿਸ਼ਾਨੀ, ਗੁਰਸਿੱਖ ਸੁਰਤੀ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਮੰਗਦਾ। ਗੱਜ ਕੇ ਆਖੋ
ਸਤਿਨਾਮ।
ਹੁਣ ਬੜੇ ਧਿਆਨ ਨਾਲ ਅੱਜ ਦਾ ਪ੍ਰਕਰਨ 15 ਕੁ ਮਿੰਟ ਸਹਿਯੋਗ ਦੇਣਾ। ਸੁਰਤੀ ਵਿੱਚ ਵੀ ਬਹੁਤ ਧਿਆਨ ਦੇਣਾ। ਸੁਰਤੀ 'ਚ ਵੀ ਕਿਸੇ ਦਾ ਬੁਰਾ ਨਹੀਂ ਮੰਗਦਾ, ਇਹਨੂੰ ਆਪਾਂ ਪਤਾ ਕੀ ਕਹਾਂਗੇ? ਜੇ ਦੂਜੀ ਨਿਸ਼ਾਨੀ ਨੂੰ ਤੁਸੀਂ ਅੱਜ ਪਿਕਅਪ ਕਰ ਲਓ, ਮੈਂ ਵੀ ਕਰ ਲਾਂ, ਅਤੇ ਸਮਝ ਲਓ ਬੁਰਿਆਈ ਦੀ ਜੜ ਹੀ ਵੱਡੀ ਗਈ। ਜੜ ਤੁਹਾਡੇ ਹੱਥ ਕਿਸੇ ਦਾ ਬੁਰਾ ਕਰਨ, ਹੱਥ ਬਾਅਦ 'ਚ ਬੁਰਾ ਕਰਦਾ, ਪਹਿਲੇ ਸੁਰਤੀ 'ਚ ਆਉਂਦਾ। ਬਹੁਤ ਧਿਆਨ ਦੇਣਾ, ਪਹਿਲੇ ਜੜ ਆਈ, ਫਿਰ ਹੁਣ ਟਾਣ ਆਏ ਨੇ, ਦਰਖਤ ਬਾਹਰ ਆਇਆ। ਤੁਹਾਡੀ ਰਸਨਾ ਇਹਦੇ ਰਾਹੀਂ ਕਿਸੇ ਦਾ ਬੁਰਾ ਹੋਵੇ, ਰਸਨਾ ਬਾਅਦ 'ਚ ਕਰਦੀ, ਪਹਿਲੇ ਸੁਰਤੀ 'ਚ ਆਉਂਦਾ। ਕੋ ਸਤਨਾਮ ਬੋਲਦੇ ਆ, ਕਰਦੇ ਆ। ਗੁਰਸਿੱਖ ਦੀ ਦੂਜੀ ਨਿਸ਼ਾਨੀ ਸੁਰਤੀ 'ਚ ਵੀ ਕਿਸੇ ਦਾ ਬੁਰਾ ਨਹੀਂ ਮੰਗਦਾ। ਅੱਜ ਇਹਨੂੰ ਜੇ ਸੰਭਾਲ ਲਈਏ, ਪਿਕਅਪ ਕਰ ਲਈਏ, ਤਾਂ ਸਮਝ ਲਓ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕਰਤੀ, ਜੜ ਹੀ ਵੱਡੀ ਗਈ ਬੁਰਿਆਈ ਦੀ। ਆਖੋ ਸਤਨਾਮ। ਸੁਰਤੀ 'ਚ ਵੀ, ਸੁਰਤੀ 'ਚ ਹੀ ਨਾ ਹੋਵੇ ਕਿਸੇ ਦਾ ਬੁਰਾ ਮੰਗਣ ਦੀ ਬਾਤ, ਬੁਰਾ ਮੰਗਣ ਦੀ ਗੱਲ। ਕਿਉਂਕਿ ਮੈਨੂੰ ਕਿਸੇ ਨੇ ਆਖਿਆ ਸੀ, ਕਹਿੰਦੇ ਜੇ ਸੁਰਤੀ 'ਚ ਵੀ ਕਿਸੇ ਦਾ ਬੁਰਾ ਮੰਗੀਏ, ਉਹਦਾ ਵੀ ਪਾਪ ਚੜ੍ਹਦਾ। ਆਖੋ ਸਤਨਾਮ। ਉਹਦਾ ਵੀ ਪਾਪ ਚੜ੍ਹਦਾ।
ਵੈਸੇ ਤੇ ਕਲਯੁਗ ਵਿੱਚ ਇਹ ਹੋ ਸਕਦਾ ਰਿਆਇਤ ਹੋਵੇ ਕਿ ਜਦੋਂ ਸਰੀਰ ਕਰਕੇ ਬੁਰਾ ਕਰਦੇ ਹਾਂ ਤਾਂ ਕਰਮ ਬਣਦਾ, ਸੁਰਤੀ ਤੱਕ ਹੋ ਸਕਦਾ ਵੀ ਲਿਹਾਜ ਹੋਵੇ ਆਖੋ ਸਤਨਾਮ। ਪਰ ਅਸੀਂ ਕਹੀਏ ਸੁਰਤੀ ਵਿੱਚ ਬੁਰਾ ਆਇਆ ਕੀਤਾ ਨਹੀਂ, ਇਹਦੀ ਮਾਫ਼ੀ ਇਹ ਲਿਹਾਜ, ਇਹ ਮਾਫ਼ੀ ਹੋ ਸਕਦਾ ਹੋਵੇ। ਪਰ ਇਹ ਸਮਝ ਲਓ ਕਿ ਜਿਹੜਾ ਸਰੀਰ ਕਰਕੇ ਬੁਰਾ ਹੋਣਾ, ਜੇ ਸੁਰਤੀ 'ਚ ਆ ਗਿਆ ਤਾਂ ਸਮਝ ਲਓ ਜੋ ਸਰੀਰ ਕਰਕੇ ਹੋਣਾ ਉਹਦੀ ਸ਼ੁਰੂਆਤ ਹੋ ਗਈ ਹੈ। ਗੁਰਸਿੱਖ ਦੀ ਦੂਜੀ ਨਿਸ਼ਾਨੀ, ਤੂੰ ਕੋਸ਼ਿਸ਼ ਕਰ ਇਹਦੀ ਜੜ ਹੀ ਨਾ ਪੁੰਗਰਣ ਦੇ, ਇਹਦੀ ਜੜ ਹੀ ਨਾ ਬਣਨ ਦੇ, ਕਿਉਂਕਿ ਜੇ ਇਤਿਹਾਸ ਫਰੋਲੋ ਤੇ ਸੁਰਤੀ ਨੂੰ ਗੁਰਬਾਣੀ ਨੇ ਮੰਨਿਆ, ਇਹਦੇ 'ਚ ਤਾਕਤ ਹੈ, ਹੋ ਸਕਦਾ ਇਹਦਾ ਕਰਮ ਵੀ ਬਣਦਾ ਹੋਵੇ, ਹੋ ਸਕਦਾ ਮਾਫ਼ੀ ਵੀ ਹੋਵੇ। ਜੇ ਸੁਰਤੀ ਨਾਲ ਇੱਕ ਚੰਗੀ ਗੱਲ ਗੁਰੂ ਘਰ ਦਾ ਇਤਿਹਾਸ ਬਣ ਸਕਦੀ ਹੈ ਤੇ ਸੁਰਤੀ ਨਾਲ ਫਿਰ ਮਾੜੀ ਗੱਲ ਦਾ ਵੀ ਹੋ ਸਕਦਾ ਕਰਮ ਬਣਦਾ ਹੋਵੇ, ਆਖੋ ਸਤਨਾਮ। ਤੁਸੀਂ ਕਹੋਗੇ ਚੰਗੀ ਗੱਲ ਕਿਹੜੀ ਇਤਿਹਾਸ ਬਣੀ? ਭਾਈ ਗੋਂਦਾ ਜੀ ਗੁਰੂ ਹਰ ਰਾਏ ਸਾਹਿਬ ਨੇ ਕਾਬਲ ਭੇਜਿਆ ਪ੍ਰਚਾਰ ਕਰਨ ਲਈ, ਉਹ ਸਵੇਰੇ ਆਸਣ ਵਿਛਾ ਕੇ ਆਪਣਾ ਨੇਮ ਕਰਦੇ ਰੋਜ਼, ਫਿਰ ਆ ਕੇ ਕਥਾ ਕਰਦੇ ਆ, ਅਤੇ ਜਿਹੜਾ ਆਸਣ ਵਿਛਾ ਕੇ ਨੇਮ ਕਰਦੇ ਹੈ ਅਤੇ ਭਾਵਨਾ ਬਣਾਉਂਦੇ ਨੇ, ਗੁਰੂ ਹਰ ਰਾਏ ਸਾਹਿਬ ਆਸਣ 'ਤੇ ਬੈਠੇ ਹੈ, ਸੁਰਤੀ ਨਾਲ ਚਰਨ ਵਸਾਉਂਦੇ ਹੈ। ਹੁਣ ਇਤਿਹਾਸ ਇਹਨੂੰ ਕੋਈ ਕੱਟ ਨਹੀਂ ਕਰ ਸਕਦਾ ਕਿ ਇੱਕ ਦਿਨ ਗੁਰੂ ਹਰ ਰਾਏ ਸਾਹਿਬ ਨੇ 7 ਵਜ ਗਏ, 8 ਵਜ ਗਏ, 9 ਵਜ ਗਏ, 10 ਵਜ ਗਏ, ਦੁਪਹਿਰ ਦੇ 10:30 ਵਜ ਗਏ, ਚੌਂਕੜਾ ਹੀ ਨਹੀਂ ਖੋਲ੍ਹਦੇ ਪਏ। ਖੀਰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਅੱਜ ਚੌਂਕੜਾ ਹੀ ਨਹੀਂ ਖੋਲ੍ਹ ਰਹੇ, ਦਿਵਾਨ ਵੀ ਸਮਾਪਤ ਹੋ ਗਿਆ, ਲੰਗਰ ਦਾ ਸਮਾਂ ਹੋਣ ਵਾਲਾ ਹੈ। ਕਹਿੰਦੇ ਮੈਂ ਚੌਂਕੜਾ ਕਿਵੇਂ ਖੋਲ੍ਹਾਂ? ਕਾਬਲ ਵਿੱਚ ਭਾਈ ਗਾਉਂਦਾ ਮੇਰੇ ਚਰਨ ਸੁਰਤੀ ਨਾਲ ਫੜ ਕੇ ਬੈਠਾ ਹੋਇਆ, ਆਖੋ ਸਤਨਾਮ। ਇਹਦਾ ਮਤਲਬ ਸੁਰਤੀ ਨਾਲ ਚੰਗੀ ਗੱਲ ਦਾ ਇਤਿਹਾਸ ਬਣ ਸਕਦਾ। ਇਹ ਕਈਆਂ ਸ਼ੱਕ ਕਰਨ ਵਾਲਿਆਂ ਨੇ ਤਰੀਕ ਨੋਟ ਕੀਤੀ, ਜਦੋਂ ਕਾਬਲ ਤੋਂ ਸੰਗਤ ਆਈ ਸੀ ਉਹਨਾਂ ਨੇ ਫਿਰ ਪੁੱਛਿਆ ਫਲਾਣੀ ਤਰੀਕ ਨੂੰ ਭਾਈ ਗੋਂਦਾ, ਕਿਉਂਕਿ ਇੱਧਰ ਗੁਰੂ ਹਰ ਰਾਏ ਸਾਹਿਬ ਨਹੀਂ ਉੱਠੇ, ਉੱਧਰ ਉਹਨੇ ਬੂਹਾ ਨਹੀਂ ਖੋਲ੍ਹਿਆ। ਐਸਾ ਮਨ ਜੁੜ ਗਿਆ ਇਸ ਪੰਕਤੀ 'ਤੇ, ਕਰਮੀ ਆਪੋ ਆਪਣੀ ਇਹ ਨੇੜੇ, ਇੱਥੇ ਉਹ ਆਸਣ 'ਤੇ ਸਿਰ ਸੁੱਟਤਾ ਅਤੇ ਮੈਂ ਦੂਰ ਹਾਂ ਤੁਹਾਡੇ ਤੋਂ, ਮੈਂ ਕਾਬਲ 'ਚ ਹਾਂ, ਮੇਰੇ ਕਰਮ ਇਹੋ ਜਿਹੇ ਨੇ। ਮਨ ਜੁੜ ਗਿਆ ਸੁਰਤੀ ਨਾਲ ਚਰਨ ਫੜ, ਹੈ ਤੱਕ। ਫਿਰ ਸੁਰਤੀ ਦੀ ਗੱਲ ਕਰੀਏ ਵੀ ਇਹਨੂੰ ਇਤਿਹਾਸ 'ਚ ਲਿਖਿਆ ਨਹੀਂ ਗਿਆ, ਅਤੇ ਵੇਖੋ ਸੁਰਤੀ 'ਚ ਤਾਕਤ ਹੈ। ਗੁਰੂ ਅਮਰਦਾਸ ਜੀ ਲਾਹੌਰ ਤੋਂ ਭੇਜਦੇ ਨੇ, ਭਾਈ ਜੇਠਾ ਜੀ ਨੂੰ ਲਾਹੌਰ ਭੇਜਦੇ ਨੇ, ਗੋਇੰਦਵਾਲ ਤੋਂ ਲਾਹੌਰ ਭੇਜਦੇ ਨੇ, ਉੱਥੇ ਲਾਹੌਰ ਦੇ ਕੁੜਤੇ ਮਸ਼ਹੂਰ ਨੇ, ਕੁੜਤਾ ਪੁੱਛਦੇ ਕਿੰਨੇ ਦਾ, ਉਹਨੇ ਕਿਹਾ ਇੰਨੇ ਦਾ, ਦਿਲ ਕੀਤਾ ਗੁਰੂ ਅਮਰਦਾਸ ਲਈ ਕੁੜਤਾ ਖੜੀਏ, ਜੇਬ 'ਚ ਉਹਨੇ ਪੈਸੇ ਨਹੀਂ, ਕਹਿੰਦੇ ਕਰੀਏ ਕੀ, ਦਿਲ ਕਰਦਾ ਪੁਆਣ 'ਤੇ, ਲਾਹੌਰ ਦੇ ਬਾਜ਼ਾਰ 'ਚ ਖੜ੍ਹੇ ਖੜ੍ਹੇ ਸੁਰਤੀ ਬਣਾ ਲਈ, ਕਹਿੰਦੇ ਕੋਈ ਨਹੀਂ ਜੇ ਮੁੱਲ ਨਹੀਂ ਲਿਆ ਜਾਂਦਾ ਸੁਰਤੀ ਨਾਲ ਕੁੜਤਾ ਪਵਾ ਦੇਣੇ ਆ, ਸੁਰਤੀ ਨਾਲ। ਅਤੇ ਵੇਖੋ ਗੋਇੰਦਵਾਲ ਗੁਰੂ ਅਮਰਦਾਸ ਜੀ ਇੱਕ ਬਾਂਹ ਉੱਚੀ ਕਰਦੇ, ਕਦੀ ਦੂਜੀ ਉੱਚੀ, ਕਦੀ ਵੱਟ ਕਰਦੇ ਆ, ਅਤੇ ਭਾਈ ਬੱਲੂ ਨਾ ਆਇਆ, ਕਹਿੰਦਾ ਮਹਾਰਾਜ ਕੀ ਕਰ ਰਹੇ ਹੋ? ਕਹਿੰਦੇ ਲਾਹੌਰ ਵਿੱਚ ਮੇਰਾ ਭਾਈ ਜੇਠਾ ਸਿੱਖ ਸੁਰਤੀ ਨਾਲ ਮੈਨੂੰ ਕੁੜਤਾ ਪਵਾ ਰਿਹਾ ਹੈ, ਮੈਂ ਉਹਦੀ ਭਾਵਨਾ ਪੂਰੀ ਕਰ ਰਿਹਾ, ਆਖੋ ਸਾਥੀ। ਇਸ ਤੋਂ ਬਾਅਦ ਬੇਬਹਾਰਾ ਅੰਬ, ਉਹਦੀ ਵੀ ਫਿਰ ਕਥਾ ਆਉਂਦੀ ਵੀ ਉਹ ਰਸਤੇ 'ਚ ਹੀ ਗਲ ਗਿਆ, ਵਗਣ ਲੱਗ ਪਿਆ, ਅਤੇ ਕਹਿੰਦੇ ਫਿਰ ਸੁਰਤੀ ਨਾਲ ਚੁਪਾ ਦਿੰਦੇ ਆ, ਗੱਜ ਕੇ ਆਖੋ ਸਤਨਾਮ, ਸੁਰਤੀ ਤਾਕਤ। ਫਿਰ ਤੁਸੀਂ ਰਹਿਰਾਜ ਸਾਹਿਬ ਜਦੋਂ ਕਰਦੇ ਹੋ ਅਤੇ ਇਹ ਸ਼ਬਦ ਜਦੋਂ ਆਉਂਦਾ ਕਾਹੇ ਰੇ ਮਨ ਚਿੱਤਵੇਂ, ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਵਾਏ ਠਾਕੁਰ ਕਾਹੇ ਮਨ ਭੋਗ ਕਰਿਆ ਹੁਣ ਅਗਲੀ ਪੰਕਤੀ ਧਿਆਨ ਨਾਲ ਸੁਣਿਆ ਉਡੈ ਉਡ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਛੜਿਆ ਇਹ ਉਹ ਪੰਛੀ ਕਈ ਹਜ਼ਾਰਾਂ ਕੋ ਮੌਸਮ ਬਦਲਣ ਕਰਕੇ ਇਹਨੂੰ ਦੂਰ ਆਉਣਾ ਪੈਂਦਾ ਅਤੇ ਜਿਹੜੇ ਆਲਣੇ 'ਚ ਬੱਚੇ ਦਿੱਤੇ ਹੁੰਦੇ ਆ ਨਾ ਉਹ ਉੱਥੇ ਰਹਿ ਜਾਂਦੇ ਆ ਕਹਿੰਦੇ ਇੱਥੋਂ ਸੁਰਤੀ ਨਾਲ ਆਪਣੇ ਬੱਚਿਆਂ ਨੂੰ ਖਾਣਾ ਖਵਾਉਂਦੀ ਹੈ ਆਖੋ ਸਤਨਾਮ ਉਡੈ ਉਡ ਆਵੈ ਸਹਿ ਕੋਸਾ ਤਿਸ ਪਾਛੇ ਬੱਚਰੇ ਚਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਗੱਜ ਕੇ ਆਖੋ ਸਤਨਾਮ ਮਨ ਮੈਂ ਸਿਮਰਨ ਕਰਿਆ ਸੁਰਤੀ ਤਾਕਤ ਉਹ ਸੁਰਤੀ ਨਾਲ ਉਹਨੂੰ ਆਪਣੇ ਬੱਚੇ ਨੂੰ ਭੋਜਨ ਪਹੁੰਚਾਉਂਦੀ ਗੱਜ ਕੇ ਆਖੋ ਸਤਨਾਮ ਸੁਰਤੀ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਅਤੇ ਹੋਰ ਵੀ ਸੁਰਤੀ ਬਾਰੇ ਬਹੁਤ ਮਿਸਾਲਾਂ ਨੇ ਮੈਂ ਸਿਰਫ ਸੰਗਤ ਨੂੰ ਤਾਂ ਇਹ ਕੁਝ ਅੰਸ਼ ਰੱਖੇ ਨੇ ਕਿ ਜੇ ਸੁਰਤੀ ਨਾਲ ਇੱਕ ਚੰਗੀ ਗੱਲ ਦਾ ਚੰਗਾ ਫਲ ਚੰਗਾ ਮਹੱਤਮ ਚੰਗਾ ਪੁੰਨ ਝੋਲੀ 'ਚ ਪੈਂਦਾ ਅਤੇ ਸੁਰਤੀ ਨਾਲ ਕੋਸ਼ਿਸ਼ ਕਰੀਏ ਜੇ ਕਿਸੇ ਦਾ ਮਾੜਾ ਹੋ ਗਿਆ ਤਾਂ ਉਹਦੀ ਮਾੜੀ ਜੜ੍ਹ ਨਾ ਉੱਗ ਪਵੇ ਗੁਰਸਿੱਖ ਦੀ ਦੂਜੀ ਨਿਸ਼ਾਨੀ ਉਹ ਸੁਰਤੀ 'ਚ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਆਖੋ ਸਤਨਾਮ ਸੁਰਤੀ 'ਚ ਉਸ ਤਰ੍ਹਾਂ ਖੋਜੀਆਂ ਨੇ ਸਾਡੀਆਂ ਪੰਜ ਪੌੜੀਆਂ ਗਿਣੀਆਂ ਸਾਡੀਆਂ ਜਿਹੜੀਆਂ ਪੌੜੀਆਂ ਨੇ ਨਾ ਖੋਜੀਆਂ ਨੇ ਪੰਜ ਗਿਣੀਆਂ ਅਤੇ ਮੈਂ ਪੰਜੇ ਬੋਲ ਦੇਣਾ ਤੁਸੀਂ ਜਰਾ ਵੇਖ ਲਿਓ ਪਹਿਲੀ ਪੌੜੀ ਹੁੰਦੀ ਕ੍ਰੋਧ ਦੀ ਆਖੋ ਸਤਨਾਮ ਸੰਸਾਰ ਹੈ ਨਾ ਕਦੀ ਤੁਹਾਡੇ ਨਾਲ ਰਿਸ਼ਤੇਦਾਰ ਵੱਧ ਘੱਟ ਕਰਦੇ ਆ ਕਦੀ ਤੁਹਾਡੇ ਨਾਲ ਪਰਿਵਾਰ ਵਾਲੇ ਕਰਦੇ ਆ ਕਹਿੰਦੇ ਕੋਈ ਜਦੋਂ ਵੱਧ ਘੱਟ ਕਰਦਾ ਅਤੇ ਅੱਗੋਂ ਬੰਦੇ ਨੂੰ ਕ੍ਰੋਧ ਆ ਜਾਂਦਾ ਅਤੇ ਉਹ ਕ੍ਰੋਧ ਆਉਣਾ ਕਈ ਇਸ ਪੌੜੀ 'ਚ ਨੇ ਕ੍ਰੋਧ ਦੀ ਪੌੜੀ 'ਤੇ ਅਤੇ ਦੂਜੀ ਪੌੜੀ ਹੈ ਨਿਆਂ ਦੀ ਆਖੋ ਸਤਨਾਮ ਕਈ ਕ੍ਰੋਧ ਦੀ ਪੌੜੀ ਖਤਮ ਹੋ ਜਾਂਦੀ ਅਤੇ ਨਿਆਂ ਦੀ ਪੌੜੀ 'ਤੇ ਆ ਜਾਂਦੇ ਆ ਇਹਨੇ ਮੇਰੇ ਨਾਲ ਬੁਰਾ ਕੀਤਾ ਜੀ ਇਹਨੂੰ ਇੰਨਾ ਰੁਝਾਨਾ ਲੱਗਣਾ ਚਾਹੀਦਾ ਨਿਆਂ ਕਰੋ ਆਖੋ ਸਤਨਾਮ ਇਹਨੂੰ ਕਹਿੰਦੇ ਨਿਆਂ ਦੀ ਪੌੜੀ ਇਹਨੇ ਮੇਰੇ ਨਾਲ ਐਂ ਕੀਤਾ ਇਹਨੂੰ ਇੰਨਾ ਰੁਝਾਨਾ ਲੱਗੇ ਇਹ ਨਿਆਂ ਦੀ ਪੌੜੀ ਤੀਜੀ ਪੌੜੀ ਖੋਜੀਆਂ ਨੇ ਗਿਣੀ ਹੈ ਕਰੁਣਾ ਨਿਆਂ ਨਿਆਂ ਕੀ ਹੈ ਵੀ ਜਿੰਨਾ ਇਹਨੇ ਗਲਤ ਕੀਤਾ ਇਹਨੂੰ ਸਜ਼ਾ ਮਿਲੇ ਕਰੁਣਾ ਨਿਆਂ ਕੀ ਹੈ ਕਿ ਨਿਆਂ ਦੇ ਵਿੱਚ ਕਿਰਪਾ ਆ ਗਈ ਆਖੋ ਸਤਨਾਮ ਨਿਆਂ ਵਿੱਚ ਕਿਰਪਾ ਆ ਗਈ ਮੈਂ ਮਾੜਾ ਜਿਹਾ ਐਂਟੀ ਦੇ ਰਿਹਾ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਵੱਟਾ ਵੱਜਿਆ ਸੀ ਨਾ ਬੱਚਿਆਂ ਦਾ ਹੈਂਜੀ ਅਤੇ ਹੁਣ ਸਾਰੇ ਵਜ਼ੀਰ ਕਹਿੰਦੇ ਸੀ ਨਿਆਂ ਹੋਣਾ ਚਾਹੀਦਾ ਵੀ ਨਿਆਂ ਹੋਣਾ ਚਾਹੀਦਾ ਇਹਨਾਂ ਬੱਚਿਆਂ ਨੂੰ ਥੋੜ੍ਹੀ ਥੋੜ੍ਹੀ ਸਜ਼ਾ ਦਿਓ ਅਤੇ ਉਹ ਨਿਆਂ ਵਿੱਚ ਕਰਣਾ ਆ ਗਈ ਸੀ ਇੱਕ ਬੇਰੀ ਨੂੰ ਵੱਟੇ ਮਾਰਨ ਉਹ ਬੇਰ ਦਿੰਦੀ ਹੈ ਅਤੇ ਮੈਨੂੰ ਵੱਟਾਂ ਵੱਜੇ ਅਤੇ ਮੈਂ ਸਜ਼ਾ ਦਿਆਂ ਮੈਂ ਇਹਨਾਂ ਨੂੰ ਪੰਜ ਪੰਜ ਪਿੰਡ ਦੇਵਾਂਗਾ ਇਹ ਕਰਨਾ ਨਿਆਂ ਆਖੋ ਸਤਨਾਮ ਇਹ ਨਿਆਂ 'ਚ ਕਰਣਾ ਆ ਗਈ ਇਹ ਮੇਰੇ ਸਮੇਤ ਚੈੱਕ ਕਰੀ ਜਾਣਾ ਆਮ ਆਂਢ ਗੁਆਂਢ ਜਾਂ ਘਰੇਲੂ ਲੈਵਲ 'ਤੇ ਕ੍ਰੋਧ ਦੀ ਪੌੜੀ 'ਤੇ ਆ ਕਿ ਨਿਆਂ ਦੀ ਪੌੜੀ 'ਤੇ ਆ ਤੁਹਾਡੀ ਕਾਰ ਵੱਜ ਗਈ ਕਿਸੇ ਨੇ ਮਾਰਤੀ ਕਾਰ ਹੁਣ ਪੁਲਿਸ ਕੋਲ ਗੱਲ ਚਲੀ ਗਈ ਸਾਡਾ ਨਿਆਂ ਕਰੋ ਜੀ ਸਾਡਾ 20,000 ਦਾ ਨੁਕਸਾਨ ਇਹ ਨਿਆਂ ਦੀ ਪੌੜੀ ਆਖੋ ਸਤਨਾਮ ਇੱਕ ਕਰਣਾ ਨਿਆਂ ਨਿਆਂ ਵਿੱਚ ਵੀ ਕਿਰਪਾ ਆ ਗਈ ਹੈ ਇੱਕ ਚੌਥੀ ਪੌੜੀ ਹੈ ਖੇਮਾ ਦੀ ਪੌੜੀ ਕਹਿ ਦਿਓ ਗੱਜ ਕੇ ਸਤਨਾਮ ਤੁਹਾਡੇ ਚੋਂ ਕਈ ਭੈਣਾਂ ਵੀਰ ਚੌਥੀ ਪੌੜੀ ਚੜ੍ਹੇ ਹੁੰਦੇ ਨੇ, ਚੱਲ ਮਾਫੀ ਦੇ ਦਿਓ, ਖਿਮਾ ਕਰ ਦਿਓ, ਖਿਮਾ ਕਰ ਦਿਓ, ਮਸਲੇ ਤਾਂ ਮੁੱਕਣੇ ਨਹੀਂ, ਤੁਰੇ ਰਹਿਣੇ। ਚੌਥੀ ਪੌੜੀ ਖਿਮਾ ਦੀ, ਅਤੇ ਪੰਜਵੀਂ ਪੌੜੀ ਬੜੀ ਉੱਚੀ ਪੌੜੀ ਪੰਜਵੀਂ, ਕਈ ਵਾਰੀ ਖਿਮਾ ਕਰਨ ਤੋਂ ਬਾਅਦ ਹੋਮੇ ਆ ਜਾਂਦੀ ਹੈ ਵੀ ਮੈਂ ਇਹਨੂੰ ਖਿਮਾ ਕੀਤਾ, ਪੰਜਵੀਂ ਪੌੜੀ ਇਹ ਖਿਮਾ ਕਰਕੇ ਖਿਮਾ ਦੀ ਹੋਮੇ ਤੋਂ ਵੀ ਬਚਣਾ। ਗੱਜ ਕੇ ਆਖੋ ਸਤਿਨਾਮ, ਇਹ ਵਾਹਿਗੁਰੂ ਤੂੰ ਮੈਨੂੰ ਇੱਥੇ ਚੜ੍ਹਾਇਆ ਹੋਇਆ ਕਿ ਸੁਰਤੀ 'ਚ ਵੀ ਕਿਸੇ ਦਾ ਬੁਰਾ ਨਾ ਮੰਗਾਂ, ਇਹ ਜਿਹੜੀ ਖਿਮਾ ਹੋਈ ਹੈ ਤੂੰ ਇਹ ਪੌੜੀ ਬਖਸ਼ੀ ਤਾਂ ਹੋਈ ਹੈ, ਆਖੋ ਸਤਿਨਾਮ ਤਾਂ ਹੋਈ ਹੈ। ਇਹ ਬੜੀ ਉੱਚੀ ਪੜ੍ਹਾਈ ਹੈ, ਪਰ ਹੋ ਸਕੇ ਤਾਂ ਇਹਦੇ ਨਾਲ ਜੜ੍ਹ ਵੱਢੀ ਜਾਂਦੀ ਹੈ, ਅਤੇ ਹੋ ਸਕੇ ਤਾਂ ਜ਼ਰੂਰ ਗੁਰਸਿੱਖ ਦੀ ਦੂਜੀ ਨਿਸ਼ਾਨੀ ਸੁਰਤੀ 'ਚ ਵੀ ਕਿਸੇ ਦਾ ਬੁਰਾ ਨਹੀਂ ਉਹ ਸੋਚਦਾ ਨਾ ਕਰਦਾ, ਆਖੋ ਸਤਿਨਾਮ। ਹੁਣ ਮੈਂ ਥੋੜ੍ਹਾ ਥੋੜ੍ਹਾ ਸਮਾਪਤੀ ਲਾਵਾਂ। ਇਸ ਗੱਲ ਨੂੰ ਗੁਰਬਾਣੀ ਮੰਨਦੀ ਹੈ ਅਤੇ ਸਾਇੰਸ ਨਹੀਂ ਸੀ ਮੰਨਦੀ, ਹੁਣ ਸਾਇੰਸ ਮੰਨਣ ਲੱਗ ਪਈ ਹੈ ਕਿ ਸੁਰਤੀ 'ਚ ਤਾਕਤ ਹੈ, ਆਖੋ ਸਤਿਨਾਮ। ਹੁਣ ਮੰਨਦੀ ਸੁਰਤੀ 'ਚ ਤਾਕਤ ਹੈ। ਅੱਜ ਤੁਹਾਨੂੰ ਜਿਹੜੀ ਹੈ ਗੁਰਸਿੱਖ ਦੀ ਦੂਜੀ ਨਿਸ਼ਾਨੀ ਸਰਵਨ ਕਰਾਈ ਜਾ ਰਹੀ ਹੈ ਕਿ ਕੋਸ਼ਿਸ਼ ਕਰੋ ਸੁਰਤੀ 'ਚ ਵੀ ਕਿਸੇ ਰਿਸ਼ਤੇਦਾਰ ਦਾ, ਸੁਰਤੀ 'ਚ ਵੀ ਕਿਸੇ ਆਂਢ ਗੁਆਂਢ ਦਾ, ਸੁਰਤੀ 'ਚ ਵੀ ਪਰਿਵਾਰ ਦੇ ਮੈਂਬਰ ਦਾ ਬੁਰਾ ਨਾ ਮੰਗਿਆ ਕਰੋ। ਜਿਹੜੀ ਅੱਜ ਤੁਹਾਨੂੰ ਇਹ ਦੂਸਰੀ ਨਿਸ਼ਾਨੀ ਸੁਣਾਈ ਜਾ ਰਹੀ ਹੈ, ਇਹਦਾ ਵੱਡਾ ਲਾਭ ਪਤਾ ਕੀ ਤੁਹਾਡੇ ਵਾਸਤੇ? ਜਦੋਂ ਤੁਸੀਂ ਸੁਰਤੀ 'ਚ ਕਿਸੇ ਦਾ ਬੁਰਾ ਨਹੀਂ ਮੰਗੋਗੇ, ਕਿਸੇ ਦੂਜੇ ਦੇ ਅੰਦਰ ਵੀ ਤੁਹਾਡਾ ਬੁਰਾ ਆਉਣਾ ਬੰਦ ਹੋ ਜਾਏਗਾ। ਇਹ ਧਿਆਨ ਦੇਣਾ। ਇਹ ਮੈਂ ਇੱਕ ਦੋ ਦਲੀਲਾਂ ਆਪ ਜੀ ਦੇ ਚਰਨਾਂ 'ਚ ਰੱਖ ਕੇ, ਇਹ ਬਕਾਇਦਾ ਇੰਗਲਿਸ਼ ਦੀਆਂ ਕਿਤਾਬਾਂ 'ਚੋਂ ਮੈਂ ਇਹ ਚੀਜ਼ ਲੱਭੀ ਹੈ ਸਾਇੰਸ ਦੀ, ਕਿਉਂਕਿ ਸਾਇੰਸ ਵਾਲੇ ਬੜੇ ਚੁਸਤ ਹੁੰਦੇ, ਇਹ ਕਿਤੇ ਕਾਬੂ ਨਹੀਂ ਆਉਂਦੇ, ਆਖੋ ਸਤਿਨਾਮ। ਜਦ ਤੱਕ ਇਹ ਆਪਣਾ ਨਾ ਫਾਰਮੂਲੇ ਵਰਤ ਲੈਣ, ਇਹ ਨਹੀਂ ਆਉਂਦੇ ਕਾਬੂ। ਇਹ ਸਾਇੰਸ ਨੇ ਸੁਰਤੀ 'ਚ ਤਾਕਤ ਹੁਣ ਮੰਨੀ ਆ ਕੇ ਆਪਣੀਆਂ ਸਟੱਡੀਆਂ ਕਰਕੇ, ਆਪਣੀ ਪੂਰੀ ਤਹਿ ਤੱਕ ਜਾ ਕੇ। ਇਹ ਮੈਂ ਕਿਤਾਬ 'ਚੋਂ ਵਚਨ ਪੜ੍ਹਿਆ ਵੀ ਇੱਕ ਸਕੂਲ ਦੇ ਇੱਕ ਹੋਸਟਲ ਵਿੱਚ 40 ਬੱਚੇ ਸੀ, ਅਤੇ ਸਾਇੰਸ ਦੇ ਵਿਗਿਆਨੀ ਉਹਨਾਂ ਬੱਚਿਆਂ ਕੋਲ ਗਏ, 40 ਬੱਚਿਆਂ ਕੋਲ, ਅਤੇ ਉਹਨਾਂ ਬੱਚਿਆਂ ਨੂੰ ਇੱਕ ਕਾਗਜ਼ ਦਿੱਤਾ ਕੋਰਾ, ਇਹ ਸਾਇੰਸ ਇਸ ਤਰ੍ਹਾਂ ਸਟੱਡੀ ਕਰਦੀ। ਉਹਨਾਂ ਬੱਚਿਆਂ ਨੂੰ ਇੱਕ ਕਾਗਜ਼ ਦੇ ਕੇ ਕਹਿੰਦੇ ਤੁਹਾਨੂੰ 2.5 ਮਿੰਟ ਦਾ ਸਮਾਂ ਦਿੰਦੇ ਹਾਂ, ਤੁਸੀਂ 40 ਬੱਚੇ ਆਪਸ ਵਿੱਚ ਜਿਹਦੇ ਜਿਹਦੇ ਕੋਲੋਂ ਦੁਖੀ ਹੋ ਉਹਦਾ ਨਾਂ ਲਿਖੋ, ਆਖੋ ਸਤਿਨਾਮ। ਜਦੋਂ ਸਾਰਿਆਂ ਦੇ ਕਾਗਜ਼ ਇਕੱਠੇ ਕਰ ਲਏ, ਅਤੇ ਉਹ ਸਾਇੰਸ ਨੇ ਫਿਰ ਇਤਨਾ ਸਟੱਡੀ ਕੀਤੀ, ਕਿਸੇ ਬੱਚੇ ਨੇ 9 ਨਾਂ ਲਿਖੇ, ਕਿਸੇ 6 ਲਿਖੇ, ਕਿਸੇ 3 ਲਿਖੇ, ਕਿਸੇ 10 ਲਿਖੇ, ਕਿਸੇ 12 ਲਿਖੇ, ਅਤੇ ਇੱਕ ਬੱਚਾ ਉਹਨੇ ਕਿਸੇ ਦਾ ਨਾਂ ਨਹੀਂ ਲਿਖਿਆ, ਆਖੋ ਸਤਿਨਾਮ, ਉਹਨੇ ਕਿਸੇ ਦਾ ਨਹੀਂ ਲਿਖਿਆ। ਅਤੇ ਸਾਇੰਸ ਵਾਲੇ ਉਹ ਬੱਚੇ ਨੂੰ ਕਹਿੰਦੇ ਤੂੰ ਕਿਸੇ ਕੋਲ ਨਹੀਂ ਦੁਖੀ? ਕਹਿੰਦਾ ਤੁਸੀਂ ਮੈਨੂੰ ਸਵਾਲ ਹੀ ਬੜਾ ਔਖਾ ਦੇਤਾ, ਮੈਨੂੰ ਤਾਂ ਸਾਰੇ ਚੰਗੇ ਲੱਗਦੇ, ਮੇਰੇ ਸਾਰੇ ਮਿੱਤਰ ਹੈ, ਮੈਂ ਕਿਰਪਾ ਵੀ ਵਾਹਿਗੁਰੂ ਦੀ ਮਿਹਰ, ਮੈਂ ਕਿਵੇਂ ਲਿਖਾਂ? ਨੋਟ ਕਰਿਓ, ਸਾਇੰਸ ਨੇ ਉੱਥੇ ਖੋਜ ਕੀਤੀ ਕਿ ਜੇ ਕਿਸੇ ਬੱਚੇ ਨੇ 6 ਨਾਂ ਲਿਖੇ ਹੈ ਕਿ ਮੈਂ ਇਹਨਾਂ 6 ਕੋਲ ਦੁਖੀ ਹਾਂ, ਉਹਨਾਂ 6 ਦੇ ਕਾਗਜ਼ ਕੱਢੇ, ਉਹਨਾਂ 6 ਦੇ ਕਾਗਜ਼ਾਂ ਵਿੱਚ ਉਹਦਾ ਨਾਂ ਹੈ, ਜੇ ਉਹਨੇ ਉਹਨਾਂ ਕੋਲ ਦੁਖੀ ਹੈ ਉਹਦੇ ਕੋਲ ਦੁਖੀ ਨੇ, ਆਖੋ ਸਤਿਨਾਮ। ਨੋਟ ਕਰਿਓ, ਕਿਸੇ ਬੱਚੇ ਨੇ 4 ਨਾਂ ਲਿਖੇ ਹੈ, ਮੈਂ 4 ਬੱਚਿਆਂ ਕੋਲ ਦੁਖੀ ਹਾਂ, ਉਹ 4 ਬੱਚਿਆਂ 'ਚ ਉਹਦਾ ਨਾਂ ਵੀ ਆਇਆ ਹੋਇਆ। ਇਹ ਤਲਕ ਹੈ ਸੁਰਤੀ ਦਾ, ਜੇ ਸੁਰਤੀ 'ਚ ਆਪਾਂ ਕਿਸੇ ਦਾ ਬੁਰਾ ਨਹੀਂ ਕੱਢਾਂਗੇ ਇਹਦਾ ਵੱਡਾ ਨੁਕਸਾਨ ਹੈ, ਉੱਧਰ ਵੀ ਤੁਹਾਡਾ ਨੁਕਸਾਨ ਹੋਣ ਦਾ ਡਰ ਹੈ, ਆਖੋ ਸਤਿਨਾਮ, ਉੱਧਰ ਵੀ ਡਰ ਹੈ। ਔਰ ਸਾਇੰਸ ਵਾਲੇ ਹੈਰਾਨ ਰਹਿ ਗਏ ਕਹਿੰਦੇ ਇੱਕ ਬੱਚਾ ਜਿਹਨੇ ਕਿਸੇ ਦਾ ਨਾਂ ਨਹੀਂ ਲਿਖਿਆ, ਬਾਕੀ 39 ਬੱਚਿਆਂ ਦੇ ਕਾਗਜ਼ ਵਿੱਚ ਉਹਦਾ ਨਾਂ ਵੀ ਨਹੀਂ ਹੈਗਾ। ਆਖੋ ਸਤਨਾਮ। ਉੱਥੋਂ ਮੰਨਿਆ ਉਹਨਾਂ ਨੇ ਸੁਰਤੀ ਦਾ ਤਲਕ ਹੈ ਵੀ ਜੇ ਇਹਨਾਂ ਦੀ ਸੁਰਤੀ ਵਿੱਚ ਇਹ ਤਾਂ ਪੂਰਾ ਉਹਦੇ ਅੰਦਰ ਵੀ ਚੱਲ ਰਿਹਾ। ਔਰ ਤੁਸੀਂ ਹੈਰਾਨ ਹੋਵੋਗੇ, ਤੁਹਾਡੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰਿਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਬੜੇ ਧਿਆਨ ਨਾਲ ਸੁਣਿਓ, ਇਹ ਬੋਲ ਕੇ ਮੈਂ ਸਮਾਪਤੀ, ਮੇਰਾ ਦਿਲ ਕਰਦਾ ਇਹ ਪੰਕਤੀ ਗਾ ਕੇ ਬੋਲਾਂ, ਤੁਸੀਂ ਫਿਰ ਲੇਟ ਨਾ ਹੋ ਜਾਓ, ਕਈ ਇਹ ਸਮਝ ਲੈਣ ਬਈ। ਇਹ ਜਿਹੜੀ ਪੰਕਤੀ ਨਾ, ਇਹ ਮਹਾਰਾਜ ਨੇ ਜਦੋਂ ਸ਼ਬਦ ਉਚਾਰਿਆ ਤੇ ਇੱਕ ਸਮਝਾਉਣ ਲਈ, ਸੰਗਤ ਨੂੰ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਦਿੱਤਾ ਗਿਆ। ਉਹ ਦ੍ਰਿਸ਼ਟਾਂਤ ਸੁਣਿਓ ਤੇ ਤੁਹਾਨੂੰ ਇਹ ਗੱਲ ਯਕੀਨ ਹੋ ਜਾਏਗਾ ਸੁਰਤੀ ਦਾ ਤਲਕ ਹੈ, ਇਹਦੇ 'ਚ ਵੀ ਕਿਸੇ ਦਾ ਬੁਰਾ ਨਾ ਮੰਗੇ। ਇਹ ਫਿਰ ਮਹਾਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਇੱਕ ਰਾਜਾ ਆਪਣੇ ਵਜ਼ੀਰ ਨਾਲ ਰੋਜ਼ ਰਾਤੀ ਸੈਰ ਕਰਨ ਜਾਂਦਾ ਸੀ, 8:30 ਰੋਜ਼ ਸੈਰ ਕਰਨ ਜਾਣੀ ਮਹਿਲਾਂ ਤੋਂ ਚੌਂਕ ਵਿੱਚ ਸੈਰ ਕਰਕੇ ਤੇ ਫਿਰ ਆ ਜਾਣਾ। ਤੇ ਇੱਕ ਦਿਨ ਰਾਜਾ ਕਹਿੰਦਾ ਚੌਂਕ 'ਚ ਜਦੋਂ ਸੈਰ ਕਰਨ ਗਿਆ, ਕਹਿੰਦਾ ਵਜ਼ੀਰ ਇਹ ਕੋਠੀ ਕਿਹਦੀ ਹੈ? ਕਹਿੰਦਾ ਜੀ ਫਲਾਣੇ ਦੀ। ਤੇ ਰਾਜਾ ਕਹਿੰਦਾ ਵੀ ਜੇ ਇਹ ਕੋਠੀ ਢਾ ਦਈਏ ਸਾਡੇ ਮਹਿਲਾਂ ਤੋਂ ਸਿੱਧਾ ਚੌਂਕ ਕੋਲ ਪੈ ਜਾਂਦਾ, ਸਾਰਾ ਬਾਗ ਚੌਂਕ, ਸਾਨੂੰ ਇੰਨਾ ਵੱਲ ਕੇ ਆਉਣਾ ਪੈਂਦਾ, ਤੇ ਸਿੱਧਾ ਇੱਥੋਂ ਇਹ ਕੋਠੀ ਢਾ ਦਈਏ ਤੇ ਮਹਿਲਾਂ ਤੋਂ ਸਿੱਧਾ ਬਾਗ ਏ ਚੌਂਕ ਏ, ਕੀ ਹੁਕਮ ਹੈ? ਕਹਿੰਦੇ ਕੋਠੀ ਢਾ ਦਿਓ। ਆਖੋ ਸਤਨਾਮ। ਵਜ਼ੀਰ ਸਿਆਣਾ ਸੀ, ਉਹਨੇ ਕਿਹਾ ਵੀ ਰਾਜੇ ਨੇ ਜਿਹੜੀ ਕਿਹਾ ਕੋਠੀ ਢਾ ਦਿਓ, ਅਤੇ ਰਾਜੇ ਦਾ ਹੁਕਮ ਹੈ, ਢਾ ਮੈਂ ਸਕਦਾ ਪਰ ਕੋਸ਼ਿਸ਼ ਕਰਾਂ ਸਮਾਂ ਢਲ ਜੇ। ਉਹਨੇ 4-5 ਦਿਨ ਨਾ ਢਾਈ। ਇੱਕ ਦਿਨ ਰਾਜਾ ਕਹਿੰਦਾ, ਕਹਿੰਦਾ ਤੈਨੂੰ ਮੈਂ ਕਿਹਾ ਸੀ ਇਹ ਕੋਠੀ ਢਾ ਦੇ, ਸਾਡੇ ਮਹਿਲਾਂ ਤੋਂ ਸਿੱਧਾ ਬਾਗ ਆ ਜਾਏਗਾ, ਚੌਂਕ ਆ ਜਾਏਗਾ, ਸੈਰ ਕਰਨ ਲਈ ਇੰਨਾ ਵਾਲਾ ਨਹੀਂ ਪਏਗਾ। ਅੱਗੋਂ ਵਜ਼ੀਰ ਕਹਿੰਦਾ ਜੀ ਮਿਸਤਰੀ ਮਜ਼ਦੂਰਾਂ ਦਾ ਮੈਂ ਪ੍ਰਬੰਧ ਕਰ ਰਿਹਾ ਸਾਂ, ਬਸ 1-2 ਦਿਨ 'ਚ ਦੇਖੋ ਆਹ ਗੁਰਮੁਖਤਾ ਹੈ ਕਿ ਬਚਾਅ ਹੋ ਜੇ, ਬਚਾਅ ਹੋ ਜੇ, 1-2 ਦਿਨ 'ਚ ਮੈਂ ਕਾਰਵਾਈ ਪਾ ਦੇਣਾ। ਵਜ਼ੀਰ ਸਿਆਣਾ ਸੀ, ਗੁਰਮੁਖ ਸੀ। ਜਦੋਂ ਰਾਜੇ ਨੇ ਦੂਜੀਆਂ ਹੀ ਕਹਿਣਾ ਢਾਈ ਕਿਉਂ ਨਹੀਂ ਢਾ ਦਿਓ, ਉਹਨੇ ਕਿਹਾ ਜੀ ਬਸ 1-2 ਦਿਨ 'ਚ ਹੋ ਜਾਏਗਾ ਕੰਮ। ਉਹ ਵਜ਼ੀਰ ਜਿਹਦੀ ਕੋਠੀ ਸੀ ਉਹਦੇ ਕੋਲ ਚੱਲ ਕੇ ਗਿਆ, ਜਾ ਕੇ ਕੀ ਆਖਿਆ? ਕਹਿੰਦਾ ਭਲਿਆ ਲੋਕਾ, ਰਾਜੇ ਦਾ ਹੁਕਮ ਹੋ ਗਿਆ ਤੇਰੀ ਕੋਠੀ ਢਾਉਣ ਦਾ, ਹਾਕੋ ਸਤਨਾਮ। ਅਤੇ ਮੈਂ 5-7 ਦਿਨ ਹੋ ਗਏ ਟਾਲਦਾ ਪਿਆ ਟਾਈਮ। ਉਹ ਵਜ਼ੀਰ ਜਿਹਦੀ ਕੋਠੀ ਸੀ ਉਹਨੂੰ ਕੀ ਪੁੱਛਦਾ? ਕਹਿੰਦਾ 10 ਸਾਲ ਹੋ ਗਏ ਨੇ, 10 ਸਾਲ ਹੋ ਗਏ ਨੇ ਰਾਜੇ ਨੂੰ ਸੈਰ ਕਰਦਿਆਂ, ਇਤਨਾ ਹੀ ਆਉਂਦਾ ਸੈਰ ਕਰਨ ਬਾਗ ਵਿੱਚ ਚੌਂਕ ਵਿੱਚ, ਕਦੀ ਉਹਦੇ ਦਿਮਾਗ 'ਚ ਨਹੀਂ ਆਇਆ ਤੇਰੀ ਕੋਠੀ ਢਾ ਲਈ। ਅਤੇ ਕਹਿੰਦੇ ਆ ਹੁਣ ਹੀ 5-7 ਦਿਨ ਤੋਂ ਹੀ ਦਿਮਾਗ 'ਚ ਆ ਰਿਹਾ ਕੋਠੀ ਢਾ ਦਿਓ, ਉੱਥੋਂ ਨੇੜੇ ਪੈ ਜਾਏਗਾ ਬਾਗ, ਨੇੜੇ ਪੈ ਜਾਏਗਾ ਚੌਂਕ। ਅਤੇ ਵਜ਼ੀਰ ਕਹਿੰਦਾ ਭਲਿਆ ਲੋਕਾਂ ਵੀ ਮੈਂ ਤੇਰੇ ਭਲੇ ਵਿੱਚ ਹਾਂ, ਸੱਚ ਦੱਸਦੇ ਵੀ 10 ਸਾਲ ਹੋ ਗਏ ਰਾਜੇ ਦੇ ਦਿਮਾਗ 'ਚ ਨਹੀਂ ਆਇਆ, ਅੱਜ ਆਉਣ ਲੱਗ ਪਿਆ, ਕਿਤੇ ਤੂੰ ਰਾਜੇ ਦਾ ਬੁਰਾ ਤਾਂ ਨਹੀਂ ਮੰਗਦਾ ਪੇ, ਤੂੰ ਤੇਰੇ ਵੱਲੋਂ ਤਾਂ ਨਹੀਂ ਕੋਈ ਕੰਮ ਗਲਤ ਹੋ ਰਿਹਾ? ਦੇਖਿਓ ਸੁਰਤੀ ਦੀ ਤਾਕਤ। ਕਹਿੰਦੇ ਜਦੋਂ ਇੰਨੀ ਗੱਲ ਕਹੀ ਉਹ ਵਿਅਕਤੀ ਜਿਹਦੀ ਕੋਠੀ ਸੀ, ਕਹਿਣ ਲੱਗਾ ਜਿਸ ਰਾਜੇ ਦਾ ਵਜ਼ੀਰ ਐਡਾ ਗੁਰਮੁਖ ਐਡਾ ਨਿਮਾਣਾ, ਚਾਹੇ ਢਾ ਵੀ ਸਕਦਾ ਸੀ ਫਿਰ ਮੇਰੇ ਕੋਲ ਆਇਆ, ਇਹਨੂੰ ਸੱਚਾਈ ਦੱਸਣ 'ਚ ਕੋਈ ਹਰਜ ਨਹੀਂ। ਉਹ ਕੋਠੀ ਵਾਲੇ ਨੇ ਸੱਚਾਈ ਦੱਸੀ, ਵਜ਼ੀਰ ਨੇ ਜਦੋਂ ਕਿਹਾ ਵੀ 10 ਸਾਲ ਹੋ ਗਏ ਦਿਮਾਗ 'ਚ ਨਹੀਂ ਆਇਆ ਅਤੇ ਹੁਣ ਆਇਆ, ਢਾ ਦਿਓ, ਤੇਰੇ ਕੋਲੋਂ ਤਾਂ ਨਹੀਂ ਕੋਈ ਗਲਤੀ ਹੋ ਰਹੀ। ਉਹਨੇ ਆਖਿਆ ਫਿਰ ਮੈਂ ਤੈਨੂੰ ਸੱਚ ਦੱਸਾਂ। ਹਾਂ ਦੱਸ। ਕਹਿਣ ਲੱਗਾ ਮਹੀਨਾ ਹੋਇਆ ਤੈਨੂੰ ਪਤਾ ਰਾਜਾ ਬਿਮਾਰ ਹੋ ਗਿਆ ਸੀ। ਕਹਿੰਦੇ ਹਾਂ। ਉਹ ਕੋਠੀ ਵਾਲਾ ਵਿਅਕਤੀ ਗੱਲ ਸੁਣਾਉਂਦਾ, ਕਹਿੰਦਾ ਜਦੋਂ ਰਾਜਾ ਬਿਮਾਰ ਹੋ ਗਿਆ ਮਹੀਨਾ ਪਹਿਲੇ, ਅਤੇ ਕਹਿੰਦੇ ਮੈਂ ਜਿੰਨੀ ਸ਼ਹਿਰ ਵਿੱਚ ਚੰਦਨ ਦੀ ਲੱਕੜ ਸੀ ਸਾਰੀ ਖਰੀਦ ਲਈ। ਕਿਉਂ ਖਰੀਦ ਲਈ? ਰਾਜਾ ਮਰੇਗਾ, ਹਰ ਇੱਕ ਨੇ ਪੰਜ ਪੰਜ ਪੀਸ ਚੰਦਨ ਦੀ ਲੱਕੜ ਦੇ ਭੇਟਾ ਕਰਨੇ ਨੇ ਰਾਜੇ 'ਤੇ, ਕਿਤੋਂ ਲੱਕੜ ਮਿਲੇਗੀ ਨਹੀਂ, ਮੈਨੂੰ ਮੁਨਾਫਾ ਹੋਏਗਾ। ਹਾਕੋ ਸਤਨਾ। ਰਾਜਾ ਮਰੇਗਾ, ਚੰਦਨ ਦੀ ਲੱਕੜ ਵਿਕੇਗੀ ਅਤੇ ਮੈਂ ਇਕੱਲਾ ਹੀ ਕਮਾਵਾਂਗਾ, ਸਾਰੇ ਮੇਰੇ ਕੋਲ ਖਰੀਦਣ ਆਉਣਗੇ। ਸ਼ਹਿਰ ਦੀ ਲੱਕੜ ਮੈਂ ਖਰੀਦ ਲਈ। ਉਦੋਂ ਰਿਵਾਜ਼ ਹੁੰਦਾ ਹੋਣਾ ਵੀ ਚੰਦਨ ਦੀ ਲੱਕੜ ਹਰ ਇੱਕ ਨੇ ਪੰਜ ਪੀਸ ਚੜ੍ਹਾਉਣੇ ਨੇ ਰਾਜੇ ਦੀ ਚਿੱਖ 'ਤੇ। ਉਹ ਕੋਠੀ ਵਾਲਾ ਕੀ ਕਹਿੰਦਾ? ਕਹਿੰਦਾ ਵਜ਼ੀਰ ਮੈਂ ਸਾਰੀ ਲੱਕੜ ਖਰੀਦ ਲਈ ਅਤੇ ਰਾਜਾ ਹੋ ਗਿਆ ਰਾਜੀ। ਆਖੋ ਸਤਨਾ। ਰਾਜਾ ਹੋ ਗਿਆ ਤੰਦਰੁਸਤ। ਰਾਜੇ ਨੂੰ ਆ ਗਈ ਦੇਰ, ਉਹ ਤਾਂ ਮਿਲ ਗਈ। ਉਹ ਅੱਗੋਂ ਕੀ ਕਹਿੰਦਾ? ਕਹਿੰਦਾ 15 ਕੁ ਦਿਨ ਹੋਏ ਨੇ, ਮੈਂ ਰੋਜ਼ ਇਹ ਅਰਦਾਸ ਕਰਦਾ ਵਾਂ ਸੁਰਤੀ ਵਿੱਚ, ਨਿਰੰਕਾਰ ਕਿਰਪਾ ਕਰ, ਰਾਜਾ ਮਰੇ ਮੇਰੀ ਲੱਕੜ ਵਿਕ ਜੇ। ਧਿਆਨ ਦੇਣਾ ਯਾਰ, ਇਹ ਕੀ ਹੈ? ਸਰੀਰ ਕਰਕੇ ਬੁਰਾ ਨਹੀਂ ਕਰ ਰਿਹਾ, ਪਰ ਸੁਰਤੀ ਕਰਕੇ ਬੁਰਾ ਮੰਗ ਰਿਹਾ। ਅੱਜ ਦੂਜੀ ਨਿਸ਼ਾਨੀ ਗੁਰਸਿੱਖ ਦੀ, ਗੁਰਸਿੱਖ ਸੁਰਤੀ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਮੰਗਦਾ। ਧਿਆਨ ਦੇਣਾ, ਜੇ ਗੱਲ ਖਤਮ ਨਹੀਂ ਹੋਈ, ਨਾਲ ਨਾਲ ਇੱਕ ਅੰਸ਼ ਗੱਲ ਸਾਹਮਣੇ ਆ ਜਾਏ। ਉਹ ਕੀ ਕਹਿੰਦਾ? ਵੀ 15 ਦਿਨ ਤੋਂ ਮੈਂ ਰੋਜ਼ ਅਰਦਾਸ ਕਰਦਾ ਨਿਰੰਕਾਰ, ਰਾਜਾ ਮਰੇ ਮੇਰੀ ਲੱਕੜ ਵਿਕ ਜੇ। ਵਜ਼ੀਰ ਕਹਿੰਦਾ ਹੋ ਹੋ ਹੋ, ਸੁਰਤੀ ਦਾ ਇੰਨਾ ਤਲਕ ਹੈ, 10 ਸਾਲ ਹੋ ਗਏ ਨੇ ਸੈਰ ਕਰਦਿਆਂ ਰਾਜੇ ਨੂੰ, ਅੱਜ ਤੱਕ ਉਹਨੇ ਨਹੀਂ ਕਿਹਾ ਕੋਠੀ ਢਾ ਦਿਓ। ਇੱਧਰੋਂ ਤੂੰ ਸੁਰਤੀ 'ਚ ਉਹਦਾ ਬੁਰਾ ਮੰਗਣਾ ਸ਼ੁਰੂ ਕੀਤਾ, ਉੱਧਰੋਂ ਉਹਦੇ ਅੰਦਰ ਤੇਰੇ ਲਈ ਖਿਆਲ ਬਣਨੇ ਸ਼ੁਰੂ ਹੋ ਗਏ। ਗੱਜ ਕੇ ਆਖੋ ਸਤਨਾ। ਆਹ ਵੱਡਾ ਨੁਕਸਾਨ ਜੀ, ਵੱਡਾ ਨੁਕਸਾਨ ਇਹ ਹੈ। ਕੋਸ਼ਿਸ਼ ਕਰੀਏ। ਇਹ ਆਗਰੇ ਤੋਂ ਸੰਗਤ ਆਈ ਸੀ, ਆਗਰੇ ਤੋਂ। ਆਗਰੇ ਦੀ ਸੰਗਤ ਨੇ ਆਖਿਆ ਸੀ, ਬਾਬਾ ਜੀ ਗੁਰੂ ਅਰਜਨ ਦੇਵ ਜੀ, ਸਾਡਾ ਮਨ ਨਹੀਂ ਟਿਕਦਾ। ਆਖੋ ਸਤਨਾ। ਸਾਡਾ ਮਨ ਨਹੀਂ ਟਿਕਦਾ। ਗੁਰੂ ਅਰਜਨ ਦੇਵ ਜੀ ਅੱਗੋਂ ਪਤਾ ਕੀ ਕਹਿੰਦੇ? ਕਹਿੰਦੇ ਵਿਆਹ ਹੋਇਆ? ਕਹਿੰਦੇ ਹੋਇਆ। ਗੁਰੂ ਅਰਜਨ ਦੇਵ ਜੀ ਕਹਿੰਦੇ 4 ਵਿਆਹ ਹੋਰ ਕਰਾ ਲਓ। ਗੱਜ ਕੇ ਆਖੋ ਸਤਨਾ। ਸਾਰੇ ਕਹਿੰਦੇ ਮਹਾਰਾਜ ਇਹ ਕੀ ਕਹਿਤਾ ਜੀ, 4 ਵਿਆਹ ਹੋਰ ਕਰਾ ਲਓ। ਕਹਿੰਦੇ ਹਾਂ, ਸਰੀਰ ਦੇ ਨਹੀਂ। ਇਹ ਗੁਰੂ ਅਰਜਨ ਦੇਵ ਜੀ ਦਾ ਬਚਨ ਸੂਰਜ ਪ੍ਰਕਾਸ਼ ਵਿੱਚ। ਕਹਿੰਦੇ ਸਰੀਰ ਦੇ ਨਹੀਂ, ਆਪਣੇ ਮਨ ਦੇ 4 ਵਿਆਹ ਕਰਾ ਲਓ, ਇਹ ਵੀ ਟਿਕ ਜਾਏਗਾ, ਇਹ ਵੀ ਟਿਕ ਜਾਏਗਾ। ਉਹ 4 ਵਿਆਹ ਕਿਹੜੇ? ਜਰਾ ਮੈਂ ਕੋਸ਼ਿਸ਼ ਕਰਾਂਗਾ ਸਿਰਫ 1.5-2 ਮਿੰਟ ਵਿੱਚ ਬੋਲ ਕੇ, ਅਤੇ ਉਹ ਜ਼ਿਕਰ ਵਜ਼ੀਰ ਦਾ ਪੂਰਾ ਕਰਕੇ, ਉਹ ਵੀ ਖਤਮ ਨਹੀਂ ਹੋਇਆ। ਪਰ ਕੋਈ ਉੱਠੇ ਨਾ, ਆ 1 ਮਿੰਟ ਪੰਗਤੀ ਪੜ ਲਿਓ।
ਪਰ ਕਾ ਪੁਰਾ ਨਾ ਰਾਖੋ ਚੀਤ, ਪਰ ਕਾ ਪੁਰਾ ਨਾ ਰਾਖੋ ਚੀਤ, ਗੱਜ
ਭੈਣੋ ਪਰ ਕਾ
ਸਤਨਾਮ। ਗੁਰੂ ਅਰਜਨ ਦੇਵ ਜੀ ਨੇ ਆਗਰੇ ਦੀ ਸੰਗਤ ਨੂੰ ਆਖਿਆ ਸੀ, ਜਿਹੜਾ ਮਨ ਨਹੀਂ ਟਿਕਦਾ, ਇਹ ਚਾਰ ਚੀਜ਼ਾਂ ਹੁੰਦੀਆਂ ਨੇ, ਆਪਣੇ ਤੋਂ ਨੀਵੇਂ ਨਾਲ ਨਫ਼ਰਤ ਹੋ ਜਾਂਦੀ ਹੈ, ਬਰਾਬਰ ਵਾਲੇ ਨਾਲ ਈਰਖਾ ਹੋ ਜਾਂਦੀ ਹੈ, ਜਿਹੜਾ ਸਾਡੇ ਨਾਲੋਂ ਅੱਗੇ ਨਿਕਲ ਜੇ ਉਹਦੇ ਲਈ ਸਾੜਾ ਆ ਜਾਂਦਾ, ਅਤੇ ਚੌਥਾ ਕੋਈ ਸਾਡੇ ਤੋਂ ਵੱਧ ਭਲਾਈ ਦੇ ਕੰਮ ਕਰੇ ਅਤੇ ਕਈ ਵਾਰੀ ਉਹਦੇ ਨਾਲ ਵੈਰ ਆ ਜਾਂਦਾ। ਇਹ ਮਹਾਰਾਜ ਦੇ ਬਚਨ ਫਿਰ ਸੁਣ ਲਿਓ, ਆਪਣੇ ਤੋਂ ਨੀਵੇਂ ਨਾਲ ਕਈ ਵਾਰੀ ਨਫ਼ਰਤ, ਬਰਾਬਰ ਵਾਲੇ ਨਾਲ ਮਹਾਰਾਜ ਕਹਿੰਦੇ ਕਈ ਵਾਰੀ ਈਰਖਾ ਆ ਜਾਂਦੀ ਹੈ। ਇਹ ਬਰਾਬਰ 'ਤੇ ਆ ਗਿਆ, ਮੈਨੂੰ 20 ਸ਼ਬਦ ਆਉਂਦੇ ਸੀ, ਇਹ ਮੇਰੇ ਤੋਂ ਟਿਊਨਾਂ ਵੱਡੀਆਂ ਵਧੀਆ ਕੱਢ ਲਈ। ਆਪੋ ਸਤਨਾਮ ਨਾ ਸਮਝ ਹੋਵੇ, ਆ ਦੂਜਾ ਕੰਮ ਸ਼ੁਰੂ ਹੋ ਜਾਂਦਾ ਅੰਦਰ, ਬਰਾਬਰ ਵਾਲੇ ਨਾਲ ਈਰਖਾ, ਇਹ ਲਾਭ ਚੁੱਪਣ ਲੱਗ ਪਏ, ਇਹ ਐਡੀ ਸੋਹਣੀ ਸੁਰ ਲਾਉਣ ਲੱਗ ਪਏ। ਆਪੋ ਸਤਨਾਮ। ਅਤੇ ਕਹਿੰਦੇ ਜਿਹੜਾ ਫਿਰ ਤੁਹਾਡੇ ਤੋਂ ਵੀ ਅੱਗੇ ਨਿਕਲ ਜੇ ਕਈ ਵਾਰੀ ਉਹਦੇ ਨਾਲ ਸਾੜਾ ਹੋਣਾ ਸ਼ੁਰੂ ਹੋ ਜਾਂਦਾ, ਅਤੇ ਭਲਾਈ ਦੇ ਕੰਮਾਂ ਵਿੱਚ ਕੋਈ ਬਹੁਤ ਅੱਗੇ ਵੱਧ ਜੇ ਅਤੇ ਫਿਰ ਉਹਦੇ ਵਾਸਤੇ ਕਈ ਵਾਰੀ ਸਾਧ ਸੰਗਤ ਵੈਰ ਆ ਜਾਂਦਾ ਹੈ। ਹੁਣ ਸੁਣ ਲਿਓ, ਮਹਾਰਾਜ ਨੇ ਕਿਹਾ ਮਨ ਦੇ ਚਾਰ ਵਿਆਹ ਕਰਾ ਦਿਓ, ਆਪਣੇ ਤੋਂ ਛੋਟੇ ਲਈ ਨਫ਼ਰਤ ਆ ਜੇ ਅਤੇ ਮਨ ਦਾ ਵਿਆਹ ਇਹਦੀ ਪਤਨੀ ਲੈ ਆਓ, ਦਇਆ ਪਤਨੀ ਲੈ ਆਓ, ਦਇਆ ਆ ਜਾਏਗੀ ਤੁਹਾਡੇ ਅੰਦਰ, ਨੀਵੇਂ ਨਾਲ ਨਫ਼ਰਤ ਨਹੀਂ ਹੋਏ। ਮਹਾਰਾਜ ਕਹਿੰਦੇ ਦੂਜਾ ਮਨ ਦਾ ਵਿਆਹ ਕਰ ਦਿਓ ਮਿੱਤਰਤਾ ਦੀ ਬਿਰਤੀ ਨਾਲ, ਦੂਜਾ ਵਿਆਹ ਕਰ ਦਿਓ ਮਿੱਤਰਤਾ ਦੀ ਬਿਰਤੀ ਨਾਲ। ਗੱਜ ਕੇ ਆਖੋ ਸਤਨਾਮ। ਮਿੱਤਰਤਾ ਦੀ ਬਿਰਤੀ ਬਹੁਤ ਧਿਆਨ ਦੇਣਾ ਕਿ ਜਿਹੜਾ ਤੁਹਾਡੇ ਬਰਾਬਰ 'ਤੇ ਆ ਗਿਆ ਉਹਦੇ ਨਾਲ ਜਿਹੜੀ ਈਰਖਾ ਜਨਮ ਲੈਂਦੀ ਹੈ, ਕਹਿੰਦੇ ਮਿੱਤਰਤਾ ਦੀ ਬਿਰਤੀ ਨਾਲ ਵਿਆਹ ਕਰ ਲੈ, ਮਨ ਦਾ ਵਿਆਹ ਮਿੱਤਰਤਾ ਦੀ ਬਿਰਤੀ ਨਾਲ ਕਰ ਦੇ, ਇਹ ਜੁੜਨਾ ਸ਼ੁਰੂ ਹੋ ਜਾਏਗਾ। ਅਤੇ ਮਹਾਰਾਜ ਕਹਿੰਦੇ ਜਿਹੜਾ ਅੱਗੇ ਨਿਕਲ ਜੇ ਜਦੋਂ ਉਹਦੇ ਨਾਲ ਸਾੜਾ ਆਉਂਦਾ ਤਾਂ ਇੱਕ ਬਿਰਤੀ ਹੁੰਦੀ ਹੈ ਪ੍ਰਸੰਨਤਾ ਬਿਰਤੀ, ਕਹਿੰਦੇ ਉਹਦੇ ਨਾਲ ਵਿਆਹ ਕਰਾ ਲੈ, ਮਨ ਦਾ ਵਿਆਹ ਕਰ ਦੇ ਪ੍ਰਸੰਨਤਾ ਬਿਰਤੀ ਨਾਲ, ਜਿਹੜਾ ਅੱਗੇ ਵੀ ਨਿਕਲੇ ਉਹਦੇ ਵਾਸਤੇ ਵੀ ਪ੍ਰਸੰਨਤਾ। ਗੱਜ ਕੇ ਆਖੋ ਸਤਨਾਮ। ਅਤੇ ਚੌਥਾ, ਤੇਰੀ ਪ੍ਰਸੰਨਤਾ ਬਿਰਤੀ ਵੀ ਆ ਗਈ, ਮਿੱਤਰਤਾ ਬਿਰਤੀ ਵੀ ਆ ਗਈ, ਦਇਆ ਪਤਨੀ ਵੀ ਆ ਗਈ, ਤਾਂ ਵੀ ਤੇਰੇ ਨਾਲ ਕੋਈ ਵੈਰ ਕਰਦਾ, ਅਤੇ ਮਹਾਰਾਜ ਕਹਿੰਦੇ ਫਿਰ ਸੰਕੋਚ ਕਰ ਲੈ। ਗੱਜ ਕੇ ਆਖੋ ਸਤਨਾਮ। ਉਹਦੇ ਨਾਲ ਫਿਰ ਸੰਕੋਚ, ਆਮ ਵਿਅਕਤੀ ਵਾਂਗ ਜੀਵਨ ਬਤੀਤ ਕਰਨਾ, ਉਹਦਾ ਭਲਾ ਨਾ ਬੁਰਾ। ਗੱਜ ਕੇ ਆਖੋ ਸਤਨਾਮ। ਮਹਾਰਾਜ ਨੇ ਆਖਿਆ ਇਹ ਚਾਰ ਪਤਨੀਆਂ ਮਨ ਦੀਆਂ ਲੈ ਆਓ, ਦਇਆ ਪਤਨੀ, ਮਿੱਤਰਤਾ ਬਿਰਤੀ ਪਤਨੀ, ਪ੍ਰਸੰਨਤਾ ਬਿਰਤੀ ਪਤਨੀ, ਇੱਕ ਆਮ ਵਿਅਕਤੀ ਵਾਲੀ ਪਤਨੀ ਬਿਰਤੀ ਪਤਨੀ, ਕਹਿੰਦੇ ਤੁਹਾਡਾ ਮਨ ਵੀ ਜੁੜ ਜਾਏਗਾ। ਆਖੋ ਸਤਨਾਮ। ਗੁਰੂ ਕਿਰਪਾ ਕਰੇ, ਸੁਰਤੀ ਵਿੱਚ ਵੀ ਕਿਸੇ ਦਾ ਬੁਰਾ, ਗੁਰਸਿੱਖ ਦੀ ਦੂਜੀ ਨਿਸ਼ਾਨੀ, ਕਿਉਂਕਿ ਇਹਦੇ ਨਾਲ ਦੂਜੇ ਬੰਨੇ ਵੀ ਸ਼ੁਰੂ ਹੋ ਜਾਂਦੇ। ਇਹ ਮਹਾਰਾਜ ਵੇਲੇ ਫਿਰ ਦ੍ਰਿਸ਼ਟਾਂਤ ਲਈ ਇਹ ਸਾਖੀ, ਉਹ ਵਜ਼ੀਰ ਜਦੋਂ ਉਹਦੇ ਕੋਲੋਂ ਕਮਜ਼ੋਰੀ ਪੁੱਛੀ, ਉਹਨੇ ਕਿਹਾ ਵੀ ਮੈਂ ਰੋਜ਼ ਅਰਦਾਸ ਕਰਦਾ ਰਾਜਾ ਮਰੇ ਮੇਰੀ ਲੱਕੜ ਦੇ। ਉਹਨੇ ਆਖਿਆ ਵੀ ਹੁਣ ਸਮਝ ਆ ਗਈ, ਤੂੰ ਉਧਰੋਂ ਬੁਰਾ ਮੰਗਦਾ, ਉਧਰੋਂ ਉਧਰੋਂ ਖਿਆਲ ਬਣਨੇ ਸ਼ੁਰੂ ਹੋ ਗਏ। ਇਹ ਵਜ਼ੀਰ ਜੇ ਗੁਰਮੁਖ, ਵੇਖੋ ਜੀ ਕੀ ਕੀਤਾ। ਵਜ਼ੀਰ ਕਹਿੰਦਾ ਵੀ ਮੈਨੂੰ ਵੀ, ਇਹ ਕਈ ਮੰਤਰੀ ਹੁੰਦੇ ਨਾ, ਇਹਨਾਂ ਕੋਲ ਅਖਤਿਆਰ ਹੁੰਦੇ ਆ, ਇੰਨਾ ਕੋਟਾ, ਇੰਨੀ ਚੀਜ਼ ਖਰੀਦ ਸਕਦੇ। ਉਹ ਕਹਿੰਦਾ ਅੱਧੀ ਲੱਕੜ ਤੇਰੀ ਮੈਂ ਖਰੀਦ ਲੈਣਾ, ਮੇਰੇ ਕੋਲ ਵੀ ਅਖਤਿਆਰ ਹੈਗੇ ਆ, ਮੈਂ ਚੀਜ਼ ਚਾਹਵਾਂ ਖਰੀਦ ਸਕਦਾ, ਅੱਧੀ ਮੈਂ ਖਰੀਦ ਲੈਣਾ, ਅੱਧੀ ਹੌਲੀ ਹੌਲੀ ਕਰਕੇ ਵੇਚ ਲਈ, ਪਰ ਕੋਸ਼ਿਸ਼ ਕਰ ਰੋਜ਼ 15 ਮਿੰਟ ਵੱਧ ਸਿਮਰਨ ਕਰਕੇ ਰਾਜੇ ਦੇ ਭਲੇ ਦੀ ਅਰਦਾਸ ਕਰਿਆ ਕਰ। ਉਹ ਬੰਦਾ ਜਿਹਦੀ ਕੋਠੀ ਸੀ ਰੋਜ਼ 15 ਮਿੰਟ ਵੱਧ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਅਤੇ ਰੋਜ਼ ਕਹਿਣਾ, हे निरंकार जिस राजे का वजीर एडा भला वह राजा कितना चंगा होएगा हे वाहिगुरु राजे की उम्र लंबी होवे राजे की उम्र लंबी होवे रोज अरदास करनी कहिंदे लिखे दृष्टांत कहिंदे चार पांच दिन बीत गए तो राजा वजीर नाल सैर करन आ रहा चार पांच दिन बाद राजा कहिंदा ओ वजीर तू कोठी नहीं ढाई अजे तेनू मैं कहा सी कोठी ढा दे सानू सीधा राह पै जाएगा बाग नू चौंक नू महलां तों ते वजीर कहिंदा जी सारा प्रबंध हो गया कल ही शुरू करा देंगे नाल ही राजा कहिंदा कहिंदा चल जे नहीं ढाई तो रहन दे की किसे दी कोठी ढाणी है आपां सैर ही करनी है थोड़ा चौंक चों वल के आ जाएंगे रहन दे वजीर दी अखां चथरू आ गए उधरों भला मंगिया तो इधरों ही भला आ गया
सब तो वड्डे
गुरु सिखा के
बोले